भारत देश एक ऐसा दौर भी लंगे है जो चारों पासे सूफी कलाम दी सूफी विचारां दी अगम्मी बारिश हो रही सी। उसी दौर विच हजरत निजामुद्दीन शेख मयूद्दीन चिश्ती बाबा फरीद शकरगंज और इस तरह दे होर अनेक औलिया पीर फकीर पैदा हो। सूफी सांझे ख्यालां दे मालिक ने और फराह दिल ने। जिस किसी पासों भी रोशनी मिल जाए उन्होंने हर दीवा परवान सी और वो हर दीवे दी परिक्रमा करन विच राजी सन। बाबा फरीद इस तरह दे सूफी फकीरां विचों एक फराह दिल रोशन दिमाग और अगां वधू विचारां दे मालक सन। आप दा जन्म पिंड खत्तोवाल जिला मुल्तान विच होया। आप दी माता दा नाम मरियम सी और पिता शेख जमाल सुलेमान। मां बाप तो ते पूर्वले बने संस्कारां दे मुताबक आप छोटी उम्र विच ही अल्लाह दे प्यार वाले सन और अल्लाह दे प्यार दे गीत हर वक्त गांदे रहिंदे सन। जिथे इस्लाम विच संगीत नूं ममानियत है उत्थे सूफी फकीर गा गा के ही अल्लाह नूं रिझांदे रहे अल्लाह नूं प्राप्त करदे रहे। सूफी किसे हद तक इस्लाम और वैदिक धर्म यहूदी धर्म ईसाइयत इस सब कुछ का एक मिश्रण ही समझ लो। स्वयं सरमद सूफी फकीर दे कलाम तो पता चलता है। वो कहते ने सरमद बकू च इश्क बदनाम शुदी। शेख सरमद का ऐसा कहना जिसकी कबर जामा मस्जिद के कोल बनी हुई है जो दिल्ली की गलियां विच नगन घूमदा सी और अठे पैर अल्लाह की बंदगी विच मस्त रहिंदा सी। उसका ऐसा कहना कि सरमद बकू च इश्क बदनाम शुदी भी मैं खुदाई प्यार की गली विचो लंघ के बदनाम हो गया। लोकी लाछन लाण लग पे ने। ऐसा देखा गया है कि प्यार विच भिजिया हुआ हिरदा इतना मासूम हो जाता है इतना भोला हो जाता है कि लोकी उसनू पागल तक भी कहन लग पेंदे ने। दुनिया के बड़े श्रेष्ठ संत जनां संसार ने पागल आखे। जैसे कबीर कहते ने लोग कहें कबीर बहु राना कबीर का मरम राम ही जाना। वे लोग कहते ने कबीर बहु राना है पागल है। ते जी कबीर पागल है तो फिर एक गल तस्लीम करनी पड़ेगी जगत विच कोई भी सेना नहीं। हू बहू ऐसा ही सूफी फकीर सरमद कहते ने। सरमद बकू च इश्क बदनाम शुदी अज दीने यहूद सुए बा इस्लाम शुदी। भी हैगा ते मैं यहूदी लेकिन सूफी फकीरां दी संगत ने इस्लाम कबूल करन ते मजबूर कर देता है। मालूम ना शुद ऐ खुदावंद अहमद बरगश्ता बसुए लक्ष्मणो राम शुदी। कहिंदा है इन्हां दी महफिल विच गीत गांदियां गांदियां भी जब मैनू कुछ सूझ ना मिली ते मैं उत्थे भी जा बैठा जिथे लक्ष्मण ते राम दे गीत गाए जांदे ने। इत्थों सरमद दा ऐसा कहना साबित हो रहा है कि मैं सांझे ख्यालां दा मालक हां। हर थां ते बैठदा हर थां ते प्रभु दी रोशनी जिथों भी मैनूं मिले मैं प्राप्त करन नूं तैयार हां धारण करन नूं तैयार हां। ये रोशनी चाहे दीवे दी है चाहे सूरज दी है चाहे चंद्रमा दी है मैं पुजारी रोशनी दा हां मैं चाहत रोशनी दी रखदा। शेख फरीद ऐसे ही सांझे ख्यालां दे विशाल दिल दिमाग दे मालक। आप दा पिछोकड़ ते गजनी सी अफगानिस्तान दे रहण वाले सन और पिछोकड़ शाही खानदान नाल भी तल्लुक रखदा है। हिंदुस्तान विच आया और पीढ़ी दर पीढ़ी रहण करके आप दी भाषा ठेठ पंजाबी हो गई और आप दी तमाम बाणी लहिंदी पंजाबी विच है। पक्का डेरा अपने पाकपटन जिला मुल्तान विच ही बनाया। आप दे विचारां विच आप दे कलाम विच बैराग बिरह ज्ञान भक्ति रस भरपूर रूप विच भरे होया। जब साधना दे दौर विचों आप लंघे ने तो उस पीड़ा का भी आपने जिक्र किया है। जैसे प्रसूत की पीड़ा तो लंघे बिना कोई भी स्त्री मां नहीं बन सकती। अध्यात्मक पीड़ा तो लंघे बिना कोई भी पुरुष भगत नहीं बन सकता, फकीर नहीं बन सकता। जिस स्त्री ने अपनी गोद में एक खूबसूरत बालक देखना है, प्रसूत की पीड़ा झेलनी ही पड़ेगी। जिस मनुख ने अध्यात्मक आनंद मानना है, उन्हें बिरहे की पीड़ा विचों लंघना ही पड़ेगा। और इस पीड़ा का भगत जना ने खास जिक्र किया है, और बाबे फरीद ने अपने कलाम विच इसनू खास थां दिती। फरीद कहते ने, चिंत खटोला वाण दुख बिरहे विछावन ले, ए हमारा जीवना तू साहिब सच्चे देख। हे प्रभु, चिंता भी खटिया है, चिंत खटोला जो दुख दे वाण नाल बुनी हुई है, जेदे ते मैं बिरहे दी तुलाई विछाई हुई है, ऐसी खटिया ते मैं दिन रात पे हां। हे अल्लाह, ए मेरा जीवना है, हे खुदा, ए मेरा जीवना है, हे साहिब सच्चे, तू मेरे इस रुदन नु वेख, मेरी इस पीड़ा नु वेख और मैनू मिल। दिन रात की प्रतीक्षा, दिन रात का भजन, दिन रात की इबादत ने आपको संसार तो खास करके खाण पीण तो भी बेमुख कर दिता। आप खाण पीण दे भी कोई खास रुचि नहीं रखते सन, और वाकई बिरहे कुठिया नू भुख किथे ते प्यास किथे। गुरु अर्जन देव जी महाराज भी फरमान करते हैं, हर बिन नींद भूख कौ कैसी, कापड़ तन न सुखा हुए। बाबा फरीद कहते ने, रोटी मेरी काठ की, लावण मेरी भुख। मुल्तानी भाषा विच लावण का मतलब है सब्जी, और अज भी उत्थे यही शब्द प्रयोग होंदा है, बे लावण की बनाया है, भाव सब्जी की बनाई है, सालन की बनाया है। तो बाबा फरीद कहने, सब्जी मेरी की है, लावण की है भुख। जब मैं तेज भुख लगती है, मैं उदो ही खाना, ते स्वाद भुख दे है। बाबे फरीद का कहना भोजन विच नहीं है, भुख दे है। गुरु नानक देव जी महाराज भी ऐसा मानते हैं, रुपे कामे दोस्ती भुखे साधे गंड। भुख दा ते स्वाद दा आपस विच मेल है, आपस विच गंड है। तो बाबा फरीद कहते हैं, भावें काठ वर्गिया सुखिया रोटियां जो मेरे डेरे विच आउंदियां ने, ते जब मैनू भुख लगती है तो मैं खाना, मैनू स्वादी लगदियां ने, और इस ढंग नाल मैं अपनी उदर पूर्ति करदा। फरीदा, रोटी मेरी काठ की, लावण मेरी भुख, जिन्ना खादी चौपड़ी घने सहणगे दुख। भुख है नहीं ते चौपड़ी खा रहे ने, भुख है नहीं ते तरह तरह के पदार्थ खा रहे ने। बाबा फरीद कहिंदे ने, भुख तो बिना जो खाना है ये रोगां नूं जन्म देना है। भुख है नहीं ते जिहड़ी एक एक बुरकी शरीर के अंदर जा रही है, इन्हें शरीर नूं ताकत नहीं देनी, शरीर नूं रोग देने ने, इन्हें शरीर नूं तवानाई नहीं देनी, शरीर नूं बीमारियां देनिया ने। और बाबे फरीद दा ए बोल अजोके विज्ञान ते स्पष्ट रूप विच पूर्ण उतरदा है। आप दा शरीर सहजे सहजे सुकदा गया, हड्डियां दे ढांचे ही आप रह गए। दिन रात बिरहे दी अगन ने और भोजन दी कमी ने, दिन रात दी साधना ने आप दे शरीर की जो हालत बनाई, वो आप अपने कलाम विच इंज बयान करदे ने। फरीदा, तन सुक्का पिंजर थिया, तलियां खूंडे काग, अजहे सो रब न बौरयो, देख बंदे दे भाग। आप कहते ने कि मैं सुख के पिंजर हो गया, ते हुण हालात ए ने कि उड़दियां होईयां इल्लां ते उड़दे होए कौवे मैनू मुर्दा समझ लैंदे ने, और ठुंगा मारन की भी कोशिश करदे ने। बाबे फरीद ने अगले श्लोक विच कौवियां नूं मुखातब करके ऐसा आख्या, कागा करग डंडोलिया, सगला खायो मांस, ए दोए नैना मत छोयो, फिर देखन की आस। कौवियां ने जब ठूंगा मारिया मुर्दा जान के, ते बाबे फरीद ने उन्होंने रोकया नहीं, शरीर की थोड़ी जी हरकत वेख के कौवे एक पासे होए, ते कौवियां नूं संबोधन करदे कहिंदे ने, भावें मेरे पिंजर का सारा मांस खा लो, लेकिन मेरी अखियां नूं ना खाना, मेरी अखियां दे ठूंगा ना मारना, क्योंकि अजे ते मैं खुदा नूं वेखना है। ऐसा ना होवे कि बिना वेखे ही तुसीं मैनूं अंधा कर दिओ, अजे मैं अपने प्यारे नूं वेखना है, ਤੁਸੀਂ ਸਭ ਖਾ ਜਾਓ, ਲੇਕਿਨ ਮੇਰੀ ਅੱਖੀਆਂ ਰਹਿਣ ਦੇਣਾ, ਮੇਰੇ ਨੇਤਰ ਰਹਿਣ ਦੇਣਾ। ਬਿਰਹੀ ਦੀ ਅਗਨ ਆਪ ਦੇ ਅੰਦਰ ਕਿਤਨੀ ਜ਼ਿਆਦਾ ਹੈ, ਆਪ ਐਸਾ ਕਹਿੰਦੇ ਨੇ ਕਿ ਫਰੀਦਾ ਤਨ ਤਪੇ ਤਨੂਰ ਜਉ ਬਾਲਣ ਹੱਡ ਬਲਣ। ਸੂਫੀ ਫਕੀਰਾਂ ਦੇ ਅਮਰ ਕਲਾਮ ਵਿੱਚੋਂ ਬਾਬਾ ਫਰੀਦ ਦਾ ਕਲਾਮ ਸਿਰਮੌਰ ਹੈ, ਜਿਸ ਦੇ ਚ ਬਿਰਹੇ ਦੀ ਅਗਨ ਪ੍ਰਧਾਨ ਹੈ। ਔਰ ਇਹ ਹਕੀਕਤ ਹੈ ਕਿ ਬਿਰਹੇ ਦੀ ਪੀੜਾ ਵਿੱਚੋਂ ਜਿਹੜੇ ਲੰਘੇ ਨੇ, ਮਿਲਾਪ ਦਾ ਆਨੰਦ ਵੀ ਉਹਨਾਂ ਨੇ ਮਾਣਿਆ। ਭੁੱਖ ਦੀ ਪੀੜਾ ਵਿੱਚੋਂ ਜਿਹੜੇ ਲੰਘੇ ਨੇ, ਭੋਜਨ ਦਾ ਸਵਾਦ ਵੀ ਉਹਨਾਂ ਨੇ ਮਾਣਿਆ। ਭੁੱਖ ਹੀ ਨਹੀਂ ਤੇ ਸਵਾਦ ਕੀ, ਬਿਰਹਾ ਹੀ ਨਹੀਂ ਤੇ ਮਿਲਾਪ ਦਾ ਰਸ ਕੀ। ਕਿਤਨਾ ਪ੍ਰਬਲ ਬਿਰਹਾ ਹੈ, ਆਪ ਕਹਿੰਦੇ ਤਨ ਇੰਜ ਤਪਿਆ ਪਿਆ ਜਿਵੇਂ ਤਨੂਰ, ਔਰ ਉਸ ਦੇ ਚ ਮੇਰੀਆਂ ਹੱਡੀਆਂ ਬਾਲਣ ਰੂਪ ਵਿੱਚ ਬਲ ਰਹੀਆਂ ਨੇ। ਫਰੀਦਾ ਤਨ ਤਪੇ ਤਨੂਰ ਜਉ ਬਾਲਣ ਹੱਡ ਬਲਣ, ਪੈਰੀ ਥੱਕਾਂ ਸਿਰ ਜੁੜਾਂ ਜੇਮੋਂ ਪਿਰੀ ਮਿਲਣ। ਪੈਰਾਂ ਨਾਲ ਚੱਲਦਿਆਂ ਚੱਲਦਿਆਂ ਜੇ ਮੈਂ ਥੱਕ ਜਾਵਾਂ ਤੇ ਐ ਖੁਦਾ ਮੈਂ ਸਿਰ ਦੇ ਭਾਰ ਵੀ ਚੱਲਣ ਨੂੰ ਤਿਆਰ ਹਾਂ, ਬਸ਼ਰਤੇ ਤੂੰ ਮਿਲੇ ਤੇਰਾ ਮਿਲਾਪ ਹੋਵੇ। ਮੈਂ ਤੇ ਸਿਰ ਦੇ ਭਾਰ ਵੀ ਤੈਨੂੰ ਟੋਲਣ ਨੂੰ ਤਿਆਰ ਹਾਂ, ਮੈਂ ਤੇ ਉਲਟਾ ਲਟਕ ਕੇ ਵੀ ਤੈਨੂੰ ਲੱਭਣ ਦੀ ਕੋਸ਼ਿਸ਼ ਕਰ ਸਕਦਾ। ਸ਼ਰਤ ਇਹ ਹੈ ਕਿ ਤੇਰਾ ਮਿਲਾਪ ਹੋਵੇ, ਤੇਰਾ ਦੀਦਾਰ ਹੋਵੇ। ਬਹੁਤ ਕਠਿਨ ਪ੍ਰਤੀਕਸ਼ਾ ਤੋਂ ਆਪ ਲੰਘ ਰਹੇ ਨੇ ਤੇ ਇਸ ਸਲੋਕ ਤੋਂ ਕਿਧਰੇ ਐਸਾ ਭਾਵ ਕੋਈ ਨਾ ਲੈ ਲਵੇ ਕਿ ਵਾਕਈ ਜ਼ਮੀਨ ਦੇ ਉੱਤੇ ਚੱਲਣ ਗਰਦਿਸ਼ ਦੇ ਨਾਲ ਹੀ ਪ੍ਰਮਾਤਮਾ ਲੱਭਦਾ ਹੈ, ਖੁਦਾ ਲੱਭਦਾ ਹੈ। ਤਾਂ ਬਾਬੇ ਫਰੀਦ ਦੇ ਇਸ ਸਲੋਕ ਦੇ ਥੱਲੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਲੋਕ ਹੈ। ਸਤਿਗੁਰੂ ਕਹਿੰਦੇ ਨੇ ਫਰੀਦਾ ਤਨ ਨਾ ਤਪਾਏ ਤਨੂਰ ਜਉ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜੀਏ ਅੰਤਰ ਪਿਰੀ ਨਿਹਾਲ। ਸਿਰ ਦੇ ਭਾਰ ਚੱਲਣ ਦੀ ਲੋੜ ਨਹੀਂ ਤੇ ਪੈਰਾਂ ਨਾਲ ਜ਼ਮੀਨ ਨਾਪਣ ਦੀ ਲੋੜ ਨਹੀਂ। ਫਰੀਦ ਥੋੜਾ ਜਿਹਾ ਅੰਦਰ ਛਾਤੀ ਮਾਰੀਏ ਤੇ ਖੁਦਾ ਦੇ ਦੀਦਾਰ ਅੰਦਰੋਂ ਹੀ ਹੋ ਜਾਂਦੇ ਨੇ। ਦਰਅਸਲ ਗਿਆਨ ਤੇ ਐਸਾ ਫਰੀਦ ਕੋਲ ਹੈ, ਪਰ ਜਿਸ ਦੌਰ ਵਿੱਚੋਂ ਲੰਘ ਰਹੇ ਨੇ ਉਹ ਬਿਰਹੇ ਦਾ ਦੌਰ ਹੈ, ਉਹ ਬਿਰਹੇ ਦੀ ਅਵਸਥਾ ਹੈ। ਲੇਕਿਨ ਬਿਰਹੀ ਗੀਤ, ਇਸ ਬਿਰਹੀ ਬਾਣੀ ਨੂੰ ਕੋਈ ਪੜ੍ਹ ਕੇ ਮੁਗਾਲਤੇ ਵਿੱਚ ਨਾ ਪੈ ਜਾਏ, ਉਸ ਮੁਗਾਲਤੇ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੂਰ ਕੀਤਾ ਹੈ। ਉਂਜ ਸ਼ੇਖ ਫਰੀਦ ਦੇ ਕਲਾਮ ਵਿੱਚ ਕੋਈ ਮੁਗਾਲਤਾ ਨਹੀਂ। ਆਪ ਅਗਾਂਹ ਚੱਲ ਕੇ ਕਹਿੰਦੇ ਨੇ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲ ਰੀ ਪੈਰੇ, ਫਰੀਦਾ ਜਿਹੀ ਵੇਸੀ ਸੌ ਮਿਲੇ ਸੇਈ ਵੇਸ ਕਰਿਓ। ਐ ਖੁਦਾ ਇਹ ਜੋ ਮੈਂ ਤਨ ਦਿੱਤੇ ਕੀਮਤੀ ਬਸਤਰ ਪਹਿਨੇ ਨੇ, ਰੇਸ਼ਮੀ ਬਸਤਰ ਪਹਿਨੇ ਨੇ, ਇਹ ਮੈਂ ਫਾੜ ਦਿੰਦਾ, ਇਹ ਮੈਂ ਪਰੇ ਸੁੱਟ ਦਿੰਦਾ, ਔਰ ਮੈਂ ਕਮਲੀ ਪਹਿਨ ਲੈਂਦਾ। ਸੂਫ ਉਹਨਾਂ ਨੂੰ ਕਹਿੰਦੇ ਨੇ ਤੇ ਉਹਨਾਂ ਦਾ ਬਣਿਆ ਹੋਇਆ ਚੋਲਾ, ਕਾਲੀ ਉਹਨਾਂ ਦਾ ਬਣਿਆ ਹੋਇਆ ਚੋਲਾ ਇਹ ਫਕੀਰ ਲੋਕ ਧਾਰਨ ਕਰਦੇ ਸਨ, ਲਿਹਾਜ਼ਾ ਇਹਨਾਂ ਦਾ ਨਾਂ ਹੀ ਸੂਫੀ ਫਕੀਰ ਪੈ ਗਿਆ। ਹਿੰਦੁਸਤਾਨ ਵਿੱਚ ਸੈਕੜੇ ਦੀ ਤਾਦਾਦ ਵਿੱਚ ਸੂਫੀ ਫਕੀਰਾਂ ਦੇ ਅੱਜ ਮਕਬਰੇ ਨੇ ਤੇ ਚਾਰੋਂ ਪਾਸੇ ਉਹਨਾਂ ਦੇ ਅਮਰ ਕਲਾਮ ਗੂੰਜਦੇ ਪਏ ਨੇ। ਅੱਜ ਵੀ ਉਰਦੂ ਦੀ ਸ਼ਾਇਰੀ ਨੂੰ ਤੇ ਕਵਾਲੀ ਸੰਗੀਤ ਨੂੰ ਅਮੀਰ ਖੁਸਰੋ ਨੇ ਜਨਮ ਦਿੱਤਾ ਹੈ, ਜੋ ਵਾਕਈ ਸੂਫੀਆਂ ਦੀ ਸ਼੍ਰੇਣੀ ਦੇ ਚੋਂ ਇੱਕ ਸਿਰਮੌਰ ਸੂਫੀ ਹੋਏ ਨੇ। ਉਂਜ ਸੂਫ ਦਾ ਮਤਲਬ ਹੈ ਉਨ ਜੋ ਸਰਦੀ ਗਰਮੀ ਉਹਨਾਂ ਦਾ ਹੀ ਚੋਲਾ ਮੋਟਾ ਜਿਹਾ ਧਾਰਨ ਕਰੀ ਫਿਰਦੇ ਸਨ। ਇਸ ਤਰ੍ਹਾਂ ਦੇ ਫਕੀਰਾਂ ਨੂੰ ਦੇਖ ਕੇ ਲੋਕੀ ਕਹਿੰਦੇ ਸਨ ਇਹ ਸੂਫੀ ਨੇ। ਸੂਫੀਆਂ ਦੀ ਤਰਜ਼ੇ ਜ਼ਿੰਦਗੀ ਕੀ ਸੀ? ਗਾ ਕੇ ਅੱਲਾ ਨੂੰ ਰਿਝਾਉਣਾ, ਨੱਚ ਕੇ ਅੱਲਾ ਨੂੰ ਰਿਝਾਉਣਾ, ਇਬਾਦਤ ਉੱਚੀ ਉੱਚੀ ਧੁਨ ਨਾਲ ਕਰਨੀ, ਉੱਚੀ ਉੱਚੀ ਆਵਾਜ਼ ਨਾਲ ਕਰਨੀ। ਤੇ ਬਾਬਾ ਫਰੀਦ ਵੀ ਉਸੇ ਸ਼੍ਰੇਣੀ ਦੇ ਚੋਣੇ। ਆਪ ਕਹਿੰਦੇ ਨੇ ਪਾੜ ਪਟੋਲਾ ਧਜ ਕਰੀ ਕੰਬਲੜੀ ਪੈਰਿਓ, ਇਹ ਰੇਸ਼ਮੀ ਕੱਪੜੇ ਮੈਂ ਫਾੜ ਦੇਣਾ ਔਰ ਮੈਂ ਉਨ ਦੀ ਕਮਲੀ ਧਾਰਨ ਕਰ ਲੈਣਾ। ਜੇ ਹੀ ਵੇਸੀ ਸੌ ਮਿਲੇ ਸੇ ਵੇਸ਼ ਕਰਿਓ, ਐ ਖੁਦਾ ਤੂੰ ਜਿਸ ਵੇਸ਼ ਵਿੱਚ ਮੈਨੂੰ ਮਿਲੇ ਮੈਂ ਉਸ ਵੇਸ਼ ਨੂੰ ਧਾਰਨ ਕਰ ਲੈਣਾ, ਮੈਂ ਉਹ ਲਿਬਾਸ ਧਾਰਨ ਕਰ ਲੈਣਾ। ਇਸ ਤੋਂ ਵੀ ਇੱਕ ਭੁਲੇਖਾ ਕਹਿ ਸਕਦਾ ਸੀ ਕਿ ਵਾਕਈ ਖੁਦਾ ਕਿਸੇ ਲਿਬਾਸ ਵਿੱਚ ਮਿਲਦਾ ਹੈ, ਵਾਕਈ ਖੁਦਾ ਕਿਸੇ ਵਿਸ਼ੇਸ਼ ਤੌਰ ਦੇ ਕੱਪੜਿਆਂ ਵਿੱਚ ਤੇ ਵਿਸ਼ੇਸ਼ ਰੰਗ ਦੇ ਕੱਪੜਿਆਂ ਦੇ ਰਾਹੀਂ ਮਿਲਦਾ ਹੈ। ਦਰਅਸਲ ਇਹ ਭਾਵ ਫਰੀਦ ਦਾ ਨਹੀਂ, ਪਰ ਤੜਪਿਆ ਹੋਇਆ ਹਿਰਦਾ ਫਰੀਦ ਦਾ ਐਸਾ ਕਹਿ ਰਿਹਾ ਕਿ ਖੁਦਾ ਤੂੰ ਕਿਵੇਂ ਮਿਲੇਗਾ, ਤੂੰ ਕਿਸ ਤਰ੍ਹਾਂ ਮਿਲੇਗਾ। ਉਹਨਾਂ ਦੇ ਸਲੋਕ ਤੋਂ ਮੁਗਾਲਤਾ ਨਾ ਪਵੇ। ਤੇ ਇਹਦੇ ਥੱਲੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਲੋਕ ਹੈ। ਆਪ ਕਹਿੰਦੇ ਨੇ ਫਰੀਦਾ काहे पटोला पारती कंबल री पैरे ए फरीद क्यों तू ए कीमती बस्तर ए रेशमी चोला फाड़दा है क्यों तू इस दी थां ते सूफ दी कमली धारण करदा है फरीदा काहे पटोला पारती कंबल री पैरे नानक घर ही बैठिया सौ मिले जे नीयत रास करे हो नीयत ठीक होवे ते हर थां ते खुदा है घर बैठिया भी रब मिल जांदा है भटकण दी लोड़ ही नहीं धक्के खाण दी लोड़ ही नहीं परमात्मा लिबास नू नहीं वेखदा नीयत नू वेखदा है गुरु नानक देव जी महाराज इस श्लोक दे राही ऐसा कह रहे ने परमात्मा रूप नू नहीं वेखदा शरीर नू नहीं वेखदा जमीर नू वेखदा है परमात्मा सूरत नू नहीं वेखदा सीरत नू वेखदा है परमात्मा शिंगार नू नहीं वेखदा नीयत नू वेखदा है इसकी नीयत की है इसकी अंतर सोचने की है हो सकता है बाहरों बंदा दानी प्रगट होवे पर उसकी नीयत विच बेईमानी होवे बाहरों वह ज्ञानी प्रगट होवे पर उसकी नीयत विच कपट होवे छल होवे जैसे कि कबीर स्वयं कहते हैं कि हिरदे कपट मुख ज्ञानी झूठे कहां मिलोवस पानी हिरदे विच कपट रख के भी ज्ञान की गल की जा सकती है हिरदे विच धोखा रख के भी प्रेम की चर्चा की जा सकती है हिरदे विच अंधकार रख के भी प्रकाश की गल की जा सकती है पदार्थ की खिच अपने हिरदे विच रख के परमात्मा की गल की जा सकती है और ऐसिया गल्ला संसार विच बकायदा रूप विच हो रही ने किधरे फरीद के श्लोक तो भी यह मुगालता ना पैदा है कि रब वाकई किसी शिंगार विच मिलता है किसी लिबास विच मिलता है तो साहिब गुरु नानक देव जी महाराज कहने नहीं वो तो जब नीयत रास करिए तो मिल पैंदा है जब नीयत नू ठीक करिए तो वह गलवकड़ी विच बकायदा लै लैंदा है नानक घर ही बैठिया सौ मिले जे नीयत रास करे दिन रात इस ढंग की भजन ते बंदगी विच लीन लै और यह गल स्पष्ट है कि इस पासे आप नू प्रेरिया आप दी मां ने जैसे ध्रुव नू भक्ति मार्ग ते तोरिया उसकी मां ने है गोपी चंद नू भी उसकी मां ने प्रभु मार्ग ते तोरिया बाबे फरीद नू भी मां ने तोरिया ते बकायदा फरीद ते अपनी बाणी च कहंदे ने तिन धन जने दी माओ आए सफल से कहंदे ने बाबा फरीद जब 8 साल दे सन बच्चियां नाल खेड़दे खेड़दे थके हारे शाम नू जब घर आए ते मां ने कहा पुत्रा कभी अल्लाह नू भी याद कर लिया कर नमाज भी पढ़ लिया कर हर वक्त खेड़दा ही रहना हर वक्त खेड़ा च लीन रहना बंदगी भी कर लिया कर नमाज भी पढ़ लिया कर तस्बीह भी फेर लिया कर कभी बैठ के कुरान की तलावत भी कर लिया कर मासूम बालक ने भोले भाव विच कहा मां खुदा की देवेगा मैं नमाज पढ़ा मैं तस्बीह फेरा मैं ऐसी मेहनत करा बदले विच मैनू प्राप्त की होवेगा बच्चा लेन दी भाषा जानदा है देन दी नहीं एक मासूम बच्चा खिडौने नाल खेड रहा है ते उनू कह दो ये खिडौना जरा थोड़ी देर लई दूजे बच्चे नू दे दो नहीं देगा वो अजे लेना ही जानदा है देना नहीं उहदे कोल खिडौने 4 भी आउणगे तां वी एक खिडौना दूजे नू देण नू तैयार नहीं टुट जाए यह गल वखरी है पर देण नू उस वक्त तैयार नहीं क्योंकि देण दी है यह जिहड़ी रुचियां ने अजे उस दे अंदर उजागर नहीं होईआं जिस मनुख दी जवानी अवस्था विच वी ते बुढ़ेपे काल विच वी देण दीआं रुचियां ना पैदा होण उस नू धार्मिक दुनिया च कह दिंदे ने बच्चा ही और कुछ नहीं तो बाबा फरीद बच्चे ने आप मां नू कहिंदे खुदा देवेगा की मैं उठक बैठक करा मैं नमाज पढ़ा मैं तस्बीह पढ़ फेरा बदले विच की मिलेगा मां ने भोले भाज कह दिता खुदा शक्कर देवेगा खुदा गुड़ देवेगा बच्चे का सुभा मिठे नाल रुचियां त्रिपत होंदिया ने रुचियां विच मिठा समाया होंदा है तो बच्चा शक्कर की गल सुन के गुड़ की गल सुन के खुश हो गया कहिंदा मां तू मैनू सिखा मैं जरूर नमाज पढ़ांगा जरूर तस्बीह फेरांगा तो नमाज दी शिक्षा फरीद नू मां तो मिली है तस्बीह फेरन दी जाच फरीद ने मां तो सीखी है روز فرید مسلح وچھا کے نماز پڑھتے ہیں تے جدو اکھا میٹ کے نماز پڑھتے ہیں تے مسلے دے تھلے ماں شکر دی پڑی رکھ دیں دیئے کدی گڑ دیاں روڑیاں رکھ دیں دیئے نماز پڑھن تو بعد جیسے فرید مسلح سمیٹ رہا ہے تھلے اسنو شکر مل جاندی ہے گڑ مل جاندا ہے خوش ہو جاندے نے فرید تے کنے خدا تے سودا نہ کدی کردا ہے ادھر کرو ادھر مل جاندا ہے روز ہن نماز پڑھتے ہیں تے روز آپ نو کھان لئی گڑ تے شکر مل جاندا ہے بڑے پرسن اج جب نماز پڑھن لگے وقت ہو گیا سی ویل ہو گئی نماز دی تے ماں دی رچیاں چ وی اے گل نہ رہی کہ تھلے شکر رکھنی ہے تے ماں پانی بھرن چلی گئی ادھر خدا دی دنیا بھی رحمت دے گھر وچ آئی بخشش دے گھر وچ آئی معصوم بالک اج نماز وچ لین ہو گیا جنوں سمادھی لین کہندے نے معصوم بالک نو اج نماز وچ ہی رس آ گیا معصوم بالک اج نماز وچ ایسا لین ہویا جیسے کوئی بوند ساگر وچ لین ہو جاندی ہے اور ساگر دا روپ ہو جاندی ہے اس طرح خدا دی پرم جھلک فرید نے بچپن کال وچ ویکھی نماز سمپورن ہوئی مسلح سمیٹے ہے پر اج مسلے دے تھلے نہ شکر سی تے نہ ہی شکر نو چکن دا خیال بابے فرید نو آیا کیوں اج شکر تو کوئی ود مٹھاس منہ دے چ پے گئی اج دنیا دی ساری مٹھاس نالوں کوئی ود مٹھاس نے اندولت کر دیتا ہے تے رس بھرپور کر دیتا ہے آنندمئی زندگی بنا دیتی روم روم مانو شکر نال پڑے ہوئے بیٹھے نے تے سوچدے نے ماں نے اس پھوکی تھوتی شکر دا لالچ دے کے مینوں رب دے مارگ تے توڑیا تے اے تے مینوں اج پتا چلیا رب آپ ایک مہان شکر ہے شکر دا خزانہ ہے وہ تے مٹھاس دا خزانہ ہے اور آپ بار بار کہا کردے سن ایشور اکال پرکھ او رب شکر دا خزانہ ہے گنج کہندے نے خزانے نو چونکہ آپ دی زبان چو اے شبد بہت نکلدے سن لہذا سمست بھارت وچ آپ دا نام ایسے پہ گیا بابا فرید شکر گنج شکر گنج آپ دے نام دے نال تخلص دے روپ وچ جڑ گیا اپ نام دے نال جڑ گیا اور اج بھی ضلع ملتان دے آلے دوالے لوکی شکر گنج کر کے انہاں دی اپما کردے نے فرید شکر گنج بھئی کس دے مزار تے جا رہے ہو شکر گنج دے مزار تے جا رہے ہیں کس دے دیدار لئی جا رہے ہو شکر گنج دے دیدار لئی جا رہے ہیں جو شکر دا خزانہ ہے خدا اکال پرکھ اس طریقے دی اپما دے چلین ہوئے بابا فرید ماں جد پانی بھر کے گھر آئی تے کی دیکھ دیے اج معصوم فرید دا چہرہ بدلے ہوا اج اکھاں دے کوئی سرور ہے اج چہرہ کچھ ہو رہا ہے تے اکھاں تر وی نے سوچ دیئے اج میں شکر رکھنا بھول گئی ہاں تے فرید نو اج شکر نہیں ملی ہن ایسا نہ ہوئے کہ شاید کل تو نماز نہ پڑے تو اندروں ایک دم لڈو لے آئی شکر لے آئی نال تھوڑا جہا شہد وی لے آئی تے بابے فرید نو آ کے کہن دیئے بھئی اے میرے بچے معصوم بالک یہ خدا ساریاں چیزاں اج مینوں دے گیا سی ہمیشہ مسلے دے تھلے رکھ دیندا سی نا خدا اج مینوں دے گیا تے آکھیا فرید نوں دے دیں تے بابا فرید مسکرا کے کہن لگے ماں واقعی اج خدا تے مینوں ہی دے گیا تینوں نہیں دے گیا اج خدا نے مینوں ہی دیتا ہے اج خدا نے رس مینوں ہی دیتا ہے ہن تینوں پرچان دی لوڑ نہیں خدا نے سوئم مینوں پرچا لیا ہن تینوں اس مارگ تے توڑن دی لوڑ نہیں خدا نے خود ہی مینو اپنے مارگ تے توڑ لیا ہوں تینو شکر دا لالچ دین دی لوڑ نہیں خدا نے بہت وڈی مٹھاس میرے اندر آتما وچ پا دتی ہے فریدا شکر کھنڈ نوات گڑ ماکھو مانجا دب فریدا سب وستو مٹھیاں رب نہ پجن تد اے ماں پاویں سب کچھ میٹھا ہے شہد ہے دب ہے گڑ ہے شکر ہے پر جیڑی مٹھاس اج مینو ملی ہے وہ اس سب کچھ وچ نہیں ہے اور سدھی مینو خدا تو پراپت ہوئی ہے ईश्वर तो प्राप्त होई है। मां हुण तैनू रोज रोज शक्कर रखण दी लोड़ नहीं, ऐसी शक्कर खुदा ने मैनू एक दफा ही दे दिती है जिस दी मिठास जिंदगी भर मिटण नहीं लगी और ए मिठास सदीवी बनी रहेगी।
बाबा फरीद सूफी फकीरां दे एक उगे सिरमौर सूफी फकीर हन। आप दे अनेकां शब्द गुरु ग्रंथ साहिब जी महाराज दे च ने और आप दा अमर कलाम श्लोकां दे रूप विच मौजूद है। आप दा एक परम पावन वाक गुरु ग्रंथ साहिब जी महाराज दे च इस ढंग नाल दर्ज है, दिलों मुहब्बत जिन से सचया, जिन मन होर मुख होर से कांडे कच्चया। दरअसल दिल दे च जिस दे प्यार है, जिस दे अंदरों चाहत है, जिस दे अंदरों तड़प है, रब्बी फकीर ओही है, रब्बी आशिक ओही है। दिलों मुहब्बत जिन से सचया, जिन मन होर मुख होर से कांडे कच्चया। रत्ते इश्क खुदाए रंग दीदार के, विसरिया जिन नाम से भोए पहार थिए। जिन्हानो खुदा भुले है, जिन्हानो रब भुले है, दरअसल वो धरती दा बोझ ने, वो धरती दा भार ने, भारू ने। उन्हां दा बोझ धरती बर्दाश्त नहीं करदी, वो इतने भारू ने। बाबा फरीद कहिंदे ने, उठ फरीदा वजू साज, सुबह नवाज गुजार, जो सिर साईं ना निवे सो सिर कप उतार। जिहड़ा सिर खुदा दे अगों झुकदा नहीं, जिहड़ा सिर सच दे अगों झुकदा नहीं, जिहड़ा सिर दयाशील संजम दे अगों झुकदा नहीं, ਉਹ ਸਿਰ ਤੇ ਕੱਟ ਹੀ ਦੇਣਾ ਚਾਹੀਦਾ। ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਕੀਂਜੇ ਕਾਏ, ਕੁੰਨੇ ਹੇਠ ਜਲਾਈਏ ਬਾਲਣ ਸੰਧੀ ਥਾਂ। ਬਾਲਣ ਦੀ ਥਾਂ ਤੇ ਚੁੱਲ੍ਹੇ ਵਿੱਚ ਉਹ ਸਿਰ ਡਾਣਾ ਚਾਹੀਦਾ, ਉਹਨੂੰ ਜਲਾਉਣਾ ਚਾਹੀਦਾ ਜਿਹੜਾ ਖੁਦਾ ਦੇ ਅੱਗੋਂ ਝੁਕਿਆ ਨਹੀਂ। ਦਰਅਸਲ ਜਿਹੜਾ ਸਿਰ ਖੁਦਾ ਦੇ ਅੱਗੋਂ ਝੁਕਦਾ ਨਹੀਂ, ਉਸ ਸਿਰ ਵਿੱਚ ਫਿਤੂਰ ਬੜਾ ਆਉਂਦਾ ਹੈ, ਉਸ ਸਿਰ ਵਿੱਚ ਗਰੂਰ ਬੜਾ ਆਉਂਦਾ ਹੈ, ਉਸ ਸਿਰ ਵਿੱਚ ਅਹੰਕਾਰ ਬੜਾ ਆਉਂਦਾ ਹੈ, ਕ੍ਰੋਧ ਬੜਾ ਆਉਂਦਾ ਹੈ, ਵੈਰ ਵਿਰੋਧ ਬੜਾ ਆਉਂਦਾ ਹੈ। ਉਹ ਸਮੁੱਚੇ ਫਿਤੂਰ ਨਾਲ ਗੁਬਾਰ ਨਾਲ ਭਰਿਆ ਹੋਇਆ ਇੱਕ ਸਿਰ ਹੈ। ਪਤਾ ਨਹੀਂ ਇਸ ਵਿੱਚੋਂ ਕਿਸ ਵਕਤ ਐਸਾ ਲਾਵਾ ਫੁੱਟੇ ਜੋ ਮਨੁੱਖਤਾ ਲਈ ਨਿਸ਼ਤ ਤੇ ਨਾਬੂਦ ਦਾ ਕਾਰਨ ਬਣੇ, ਤਬਾਹੀ ਦਾ ਕਾਰਨ ਬਣੇ, ਬਰਬਾਦੀ ਦਾ ਕਾਰਨ ਬਣੇ। ਇਸ ਵਾਸਤੇ ਬਾਬਾ ਫਰੀਦ ਕਹਿੰਦੇ ਨੇ, ਧਰਤੀ ਦੇ ਉਹ ਬੋਝ ਨੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਉਹ ਤੇ ਧਰਤੀ ਦਾ ਬੋਝ ਨੇ, ਉਹ ਤੇ ਧਰਤੀ ਦਾ ਭਾਰ ਨੇ। ਔਰ ਹਕੀਕਤ ਦੇ ਚ ਹੈ ਕਿ ਧਰਤੀ ਦਾ ਭਾਰ ਨਾਸਤਿਕ ਹੈ, ਧਰਤੀ ਦਾ ਭਾਰ ਰੱਬ ਤੋਂ ਬੇਮੁਖ ਹੈ, ਕਿਉਂਕਿ ਉਹ ਆਸਾਨ ਫਰਾਮੋਸ਼ ਹੈ। ਰੱਬ ਨੇ ਇਤਨਾ ਕੁਛ ਉਸਨੂੰ ਦਿੱਤਾ ਤੇ ਫਿਰ ਵੀ ਉਸਦੀ ਯਾਦ ਨਹੀਂ, ਉਸਦੀ ਇਬਾਦਤ ਨਹੀਂ, ਉਸਦੇ ਮਾਰਗ ਤੇ ਚੱਲਣਾ ਨਹੀਂ। ਪਰਮਾਤਮਾ ਦੇ ਮਾਰਗ ਤੇ ਚੱਲਣਾ ਸੁੱਖ ਦੇ ਮਾਰਗ ਤੇ ਚੱਲਣਾ ਹੈ, ਖੁਦਾ ਦੇ ਰਸਤੇ ਤੇ ਚੱਲਣਾ ਦਰਅਸਲ ਗੁਣਾਂ ਦੀ ਪ੍ਰਾਪਤੀ ਕਰਨਾ ਹੈ, ਖੁਦਾ ਦੇ ਮਾਰਗ ਤੇ ਚੱਲਣਾ ਇਹਦੇ ਸੱਚ ਤੇ ਨੇਕੀਆਂ ਦੇ ਮਾਰਗ ਤੇ ਚੱਲਣਾ ਹੈ। ਤੇ ਜੋ ਐਸਾ ਨਹੀਂ ਕਰਦਾ, ਬਾਬਾ ਫਰੀਦ ਕਹਿੰਦੇ ਨੇ, ਉਹ ਤੇ ਧਰਤੀ ਦਾ ਬੋਝ ਹੈ, ਧਰਤੀ ਦਾ ਭਾਰ ਹੈ। ਕਈ ਦਫ਼ਾ ਭਾਰੂ ਇਹ ਮਨੁੱਖ, ਇਹਨਾਂ ਦੀ ਮਤ ਇਤਨੀ ਮਲੀਨ ਹੋ ਜਾਂਦੀ ਹੈ, ਇਹਨਾਂ ਦੀ ਮਤ ਇਤਨੀ ਠੋਸ ਹੋ ਜਾਂਦੀ ਹੈ, ਇਹਨਾਂ ਦਾ ਸੋਚਣ ਦਾ ਢੰਗ ਇਤਨਾ ਕੁੰਦ ਹੋ ਜਾਂਦਾ ਹੈ ਕਿ ਫਕੀਰ ਸਮਝਾ ਸਮਝਾ ਕੇ ਥੱਕ ਜਾਂਦੇ ਨੇ। ਇਹਨਾਂ ਨੂੰ ਅਕਲ ਨਹੀਂ ਆਉਂਦੀ। ਫਰੀਦਾ ਕੂਕੇ ਦੀਆਂ ਚਾਂਗੇ ਦੀਆਂ ਮੱਤੀ ਦੇਂਦੀਆਂ ਨਿਤ, ਫਰੀਦਾ ਜੋ ਸ਼ੈਤਾਨ ਵਜਾਈਆਂ ਸੇ ਕਿਤ ਫੇਰਨ ਛਿਤ। ਉਹ ਆਪਣਾ ਚਿੱਤ ਕਿਸ ਤਰ੍ਹਾਂ ਮੋੜਨਗੇ ਜਿਨ੍ਹਾਂ ਦੇ ਚਿੱਤ ਦੇ ਸ਼ੈਤਾਨ ਬੈਠਾ ਹੈ, ਸ਼ੈਤਾਨ ਰਾਜ ਕਰਦਾ ਹੈ। ਵਾਕਈ ਜਦ ਸ਼ੈਤਾਨ ਰਾਜ ਕਰ ਰਿਹਾ ਹੋਵੇ ਤੋ ਭਗਵਾਨ ਨੂੰ ਅੰਦਰ ਤੇ ਥਾਂ ਤਾਂ ਹੀ ਮਿਲੇਗੀ। ਪਹਿਲੇ ਸ਼ੈਤਾਨ ਨੂੰ ਧੱਕੇ ਮਾਰ ਕੇ ਬਾਹਰ ਕੱਢੀਏ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ, ਇੱਕ ਭਾਂਡੇ ਵਿੱਚ ਲਬਾ ਲਬ ਪਾਣੀ ਭਰਿਆ ਹੋਇਆ ਤੇ ਇਹਦੇ ਚ ਹੁਣ ਦੁੱਧ ਪਾਉਣਾ ਹੈ ਤਾਂ ਪਾਣੀ ਉਡੇਲ ਕੇ ਪਰੇ ਕਰਨਾ ਪਏਗਾ। ਇੱਕ ਬੋਤਲ ਵਿੱਚ ਸ਼ਰਾਬ ਭਰੀ ਹੋਈ ਹੈ ਤੇ ਇਸੇ ਬੋਤਲ ਵਿੱਚ ਅਸੀਂ ਦੁੱਧ ਭਰਨਾ ਚਾਹੁੰਦੇ ਹਾਂ ਤਾਂ ਸ਼ਰਾਬ ਨੂੰ ਉਡੇਲ ਕੇ ਇੱਕ ਪਾਸੇ ਕਰਨਾ ਪਏਗਾ। ਦੋ ਵਿਪਰੀਤ ਵਸਤੂਆਂ ਨੂੰ ਇੱਕ ਭਾਂਡੇ ਵਿੱਚ ਰੱਖਣਾ ਬੜੀ ਔਖੀ ਗੱਲ ਹੈ। ਇੱਕ ਹੀ ਚਿੱਤ ਵਿੱਚ ਭਗਵਾਨ ਤੇ ਸ਼ੈਤਾਨ ਨੂੰ ਰੱਖਣਾ ਵੀ ਬਹੁਤ ਔਖੀ ਗੱਲ ਹੈ। ਜਾਂ ਹਿਰਦੇ ਵਿੱਚ ਭਗਵਾਨ ਬੈਠੇਗਾ ਜਾਂ ਹਿਰਦੇ ਵਿੱਚ ਸ਼ੈਤਾਨ ਬੈਠੇਗਾ। ਜਦ ਹਿਰਦੇ ਦੇ ਸ਼ੈਤਾਨ ਬੈਠ ਜਾਂਦਾ ਹੈ ਤਾਂ ਉਹ ਬੰਦਾ ਧਰਤੀ ਦਾ ਬੋਝ ਬਣ ਜਾਂਦਾ ਹੈ, ਧਰਤੀ ਦਾ ਭਾਰ ਬਣ ਜਾਂਦਾ ਹੈ। ਤੇ ਜਦ ਹਿਰਦੇ ਦੀ ਸੇਜਾ ਤੇ ਭਗਵਾਨ ਬੈਠ ਜਾਂਦਾ ਹੈ ਉਹ ਤੇ ਧਰਤੀ ਦਾ ਫੁੱਲ ਬਣ ਜਾਂਦਾ ਹੈ, ਸੁਗੰਧੀ ਬਣ ਜਾਂਦਾ ਹੈ ਉਹ ਤੇ ਚਾਰੋਂ ਪਾਸੇ ਮਹਿਕ ਸੁਹੱਪਣ ਸੁਗੰਧੀ ਵੰਡਦਾ ਹੈ। ਉਹ ਐਸਾ ਹੌਲਾ ਫੁੱਲ ਹੋ ਜਾਂਦਾ ਹੈ, ਕਦੀ ਵੀ ਸਮਾਜ ਦੇ ਕਿਸੇ ਤਬਕੇ ਲਈ ਉਹ ਭਾਰ ਨਹੀਂ ਆਉਂਦਾ। ਤੋ ਬਾਬਾ ਫਰੀਦ ਕਹਿੰਦੇ ਨੇ ਜਿਨ੍ਹਾਂ ਨੂੰ ਖੁਦਾ ਦਾ ਨਾਂ ਭੁੱਲਿਆ ਉੱਥੇ ਧਰਤੀ ਦੇ ਭਾਰ ਨੇ ਬੋਝ ਨੇ ਵਿਸਰਿਆ ਜਿਨ ਨਾਂ ਸੇ ਭੋਏ ਭਾਰ ਥੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ ਪਰਵਰ ਬਿਗਾਰ ਅਪਾਰ ਅਗਮ ਬੇਅੰਤ ਤੂੰ ਜਿਨੀ ਪਛਾਤਾ ਸੱਚ ਚੁੰਮਾ ਪੈਰ ਮੋ ਤੇਰੀ ਪਨਹੇ ਖੁਦਾਏ ਤੂੰ ਬਖਸ਼ਿੰਦਗੀ ਸ਼ੇਖ ਫਰੀਦ ਦੇ ਖੈਰ ਦੀਜੇ ਬੰਦਗੀ ਫਰੀਦ ਦੀ ਤੇ ਪ੍ਰਾਰਥਨਾ ਫਰੀਦ ਦੀ ਤੇ ਇਹ ਦੁਆ ਹੈ ਐ ਖੁਦਾ ਅੱਠੇ ਪੈਰ ਮੇਰੀ ਇਹੀ ਦੁਆ ਹੈ ਤੂੰ ਮੇਰੀ ਝੋਲੀ ਵਿੱਚ ਆਪਣੀ ਬੰਦਗੀ ਪਾ ਬੰਦਗੀ ਦਾ ਖੈਰ ਪਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਮਹਾਰਾਜ ਦਾ ਫਰਮਾਨ ਹਵਾਏ ਬੰਦਗੀ ਆਵੁਰਦ ਦਰ ਵਜੂਦ ਮਰਾ ਵਗਰਨੇ ਜ਼ੌਕੇ ਚੁਨੀ ਆਮਦਨ ਨਬੂਦ ਮਰਾ ਤੂੰ ਇਸ ਦੁਨੀਆਂ ਵਿੱਚ ਕੇਵਲ ਖੁਦਾਈ ਬੰਦਗੀ ਲਈ ਆਇਆ ਹੈ ਵਰਨਾ ਇਸ ਆਕਾਸ਼ ਦੇ ਥੱਲੇ ਹੋਰ ਕੀ ਕੁਛ ਨਹੀਂ ਆਉਂਦਾ ਸਭ ਕੁਛ ਹੋ ਰਿਹਾ ਤੂੰ ਤੇ ਕੇਵਲ ਬੰਦਗੀ ਲਈ ਆਇਆ ਸਭ ਕੁਛ ਤੇਰੇ ਲਈ ਹੈ ਤੂੰ ਖੁਦਾ ਲਈ ਹੈ ਸਾਰਾ ਪਦਾਰਥ ਤੇਰੇ ਲਈ ਹੈ ਤੂੰ ਪਰਮਾਤਮਾ ਲਈ ਹੈ ਪਦਾਰਥ ਦੀ ਹੋਂਦ ਤੇਰੇ ਲਈ ਹੈ ਤੇਰੀ ਹੋਂਦ ਪਰਮਾਤਮਾ ਲਈ ਹੈ ਤੋ ਬਾਬਾ ਫਰੀਦ ਕਹਿੰਦੇ ਨੇ ਐ ਖੁਦਾ ਰਹਿਮਤ ਕਰ ਬਖਸ਼ਿਸ਼ ਕਰ ਮੇਰੀ ਝੋਲੀ ਵਿੱਚ ਬੰਦਗੀ ਦੀ ਖੈਰ ਪਾ ਦਿਨ ਰਾਤ ਆਪ ਬੰਦਗੀ ਕਰਦੇ ਨੇ ਔਰ ਬੰਦਗੀ ਨੇ ਜੋ ਅਵਸਥਾ ਬਣਾਈ ਹੈ ਉਸਦਾ ਆਪ ਇਸ ਢੰਗ ਨਾਲ ਜ਼ਿਕਰ ਕਰਦੇ ਨੇ ਫਰੀਦਾ ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਏ ਜੋ ਸ਼ੈ ਰੱਤੇ ਆਪਣੇ ਤਿੰਨ ਤਨ ਰੱਤ ਨਾ ਹੋਏ ਵੀ ਮੇਰੇ ਤਨ ਨੂੰ ਕੋਈ ਚੀਰੇ ਤੇ ਰੱਤੀ ਜਿਤਨੀ ਵੀ ਰੱਤ ਲਹੂ ਨਹੀਂ ਨਿਕਲੇਗੀ ਮੁਗਲਤਾ ਪੈ ਸਕਦਾ ਇਸ ਤੋਂ ਕਿਆ ਵਾਕਈ ਜਿਨ੍ਹਾਂ ਦੇ ਅੰਤਰ ਆਤਮ ਵਿੱਚ ਚਾਨਣਾ ਹੋ ਜਾਂਦਾ ਜਿਨ੍ਹਾਂ ਨੂੰ ਖੁਦਾ ਦੀ ਪ੍ਰਾਪਤੀ ਹੋ ਜਾਂਦੀ ਹੈ ਕਿਆ ਵਾਕਈ ਉਹਨਾਂ ਦੇ ਸਰੀਰ ਵਿੱਚ ਲਹੂ ਨਹੀਂ ਆਉਂਦੀ ਕਿਆ ਵਾਕਈ ਉਹਨਾਂ ਦੇ ਤਨ ਵਿੱਚ ਰੱਤ ਨਹੀਂ ਆਉਂਦੀ ਬਾਬੇ ਫਰੀਦ ਦੇ ਸਲੋਕ ਦੇ ਥੱਲੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਲੋਕ ਹੈ ਜੋ ਇਸ ਸਲੋਕ ਨੂੰ ਖੋਲਦਾ ਕਿ ਬਾਬਾ ਫਰੀਦ ਕੀ ਕਹਿ ਰਹੇ ਨੇ ਉਸਨੂੰ ਸਮਝੋ ਸ਼ਬਦਾਂ ਵਿੱਚ ਜੋ ਕੁਛ ਉਹਨਾਂ ਨੇ ਆਖਿਆ ਅੱਖਰਾਂ ਵਿੱਚ ਜੋ ਕੁਛ ਉਹਨਾਂ ਨੇ ਆਖਿਆ ਅਗਰ ਉਸਦੀ ਗਹਿਰਾਈ ਵਿੱਚ ਨਾ ਗਏ ਤਾਂ ਉਪਰੋਕਤ ਜਿਹੜੇ ਅਰਥ ਨੇ ਉਹ ਬਾਬੇ ਫਰੀਦ ਦੇ ਖਿਆਲਾਂ ਦੀ ਤਰਜਮਾਨੀ ਨਹੀਂ ਕਰਨਗੇ ਕਿਉਂਕਿ ਐਸਾ ਹੋ ਹੀ ਨਹੀਂ ਸਕਦਾ ਕਿ ਰੱਤ ਤੋਂ ਬਿਨਾਂ ਤਨ ਹੋਵੇ ਲਹੂ ਤੋਂ ਬਿਨਾਂ ਤਨ ਹੋਵੇ ਤੋ ਬਾਬਾ ਫਰੀਦ ਕਹਿੰਦੇ ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਏ ਫਰੀਦਾ ਜੋ ਸ਼ੈ ਰੱਤੇ ਆਪਣੇ ਤਿੰਨ ਤਨ ਰੱਤ ਨਾ ਹੋਏ ਇਹਨੂੰ ਖੋਲਦੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਫਰੀਦਾ ਇਹੋ ਤਨ ਸਭੋ ਰੱਤ ਹੈ ਰੱਤ ਬਿਨ ਤਨ ਨਾ ਹੋਏ ਜੋ ਸ਼ੈ ਰੱਤੇ ਆਪਣੇ ਤਿੰਨ ਤਨ ਲੋਭ ਰੱਤ ਨਾ ਹੋਏ ਬਹਿ ਪਈਏ ਤਨ ਖੀਣ ਹੋਏ ਲੋਭ ਰੱਤ ਵਿੱਚੋਂ ਜਾਏ ਜਿਉਂ ਬੈ ਸੰਤਰ ਧਾਤ ਸੁਧ ਹੋਏ ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ ਹਾਂ ਜੋ ਖੁਦਾ ਦੇ ਨਾਮ ਨਾਲ ਰੱਤੇ ਹੋਏ ਨੇ ਉਹਨਾਂ ਦੇ ਅੰਦਰ ਲੋਭ ਦੀ ਰੱਤ ਨਹੀਂ ਹੁੰਦੀ ਉਹਨਾਂ ਦੇ ਅੰਦਰ ਵਿਕਾਰਾਂ ਦੀ ਰੱਤ ਨਹੀਂ ਆਉਂਦੀ ਪ੍ਰਭੂ ਦਾ ਭੈ ਉਹਨਾਂ ਦੇ ਤਨ ਦੇ ਚੋਂ ਸਾਰੀ ਵਿਕਾਰਾਂ ਦੀ ਰੱਤ ਕੱਢ ਦਿੰਦਾ ਲੋਭ ਦਾ ਲਹੂ ਨਿਕਲ ਜਾਂਦਾ ਹੈ ਔਰ ਹਕੀਕਤ ਹੈ ਸੱਚ ਦੇ ਨਾਲ ਜਦ ਕੋਈ ਆਪਣੇ ਆਪ ਨੂੰ ਕਹਿੰਦਾ ਹੈ ਜ਼ਬਾਹ ਕਰਦਾ ਹੈ ਤਾਂ ਉਸਦੇ ਅੰਦਰੋਂ ਲੋਭ ਦਾ ਲਹੂ ਨਿਕਲ ਹੀ ਜਾਂਦਾ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਅਮਰਵਾਕ ਹੈ ਇੱਕ ਕਸਾਈ ਪ੍ਰਤੀ ਕਿ ਛੁਰੇ ਨਾਲ ਕੱਟ ਕੱਟ ਕੇ ਤੂੰ ਬੱਕਰਿਆਂ ਦਾ ਲਹੂ ਕਿਉਂ ਕੱਟਦਾ ਹੈ ਸੱਚ ਦੀ ਕਾਤੀ ਨਾਲ ਆਪਣੇ ਆਪ ਨੂੰ ਜ਼ਬਾਹ ਕਰ ਤੇ ਆਪਣੇ ਅੰਦਰੋਂ ਲੋਭ ਦਾ ਲਹੂ ਕੱਢ ਸੱਚ ਕੀ ਕਾਤੀ ਸੱਚ ਸਬਸਾਰ ਗਾੜਤ ਤਿਸਕੀ ਅਪਰ ਅਪਾਰ ਤਿਸਕਾ ਕੁੱਠਾ ਹੋਵੇ ਸੇਖ ਲਹੂ ਲਭ ਨਿਖੱਥਾ ਵੇਖ ਇਸ ਸੱਚ ਦੀ ਕਾਤੀ ਨਾਲ ਇਸ ਸੱਚ ਦੇ ਛੁਰੇ ਨਾਲ ਜੇ ਤੂੰ ਕਿਸੇ ਨੂੰ ਜ਼ਬਾਹ ਕਰੇਗਾ ਤਾਂ ਫਿਰ ਉਸ ਦੇ ਅੰਦਰ ਲਹੂ ਜਿਹੜਾ ਨਿਕਲੇਗਾ ਉਹ ਲੋਭ ਦਾ ਲਹੂ ਨਿਕਲ ਜਾਏਗਾ ਵਿਕਾਰਾਂ ਦਾ ਲਹੂ ਨਿਕਲ ਜਾਏਗਾ ਵਾਕਈ ਇਹ ਛੁਰਾ ਹੈ ਸੱਚ ਇਹ ਮਹਾਂਪੁਰਸ਼ਾਂ ਕੋਲ ਆਉਂਦਾ ਹੈ ਔਰ ਇਹ ਛੁਰਾ ਸਿੱਧਾ ਮਨ ਵਿੱਚ ਲੱਗਦਾ ਹੈ ਦਿਲ ਵਿੱਚ ਲੱਗਦਾ ਹੈ ਔਰ ਦਿਲ ਦੇ ਚੋਂ ਲੋਭ ਨਿਕਲ ਜਾਂਦਾ ਹੈ ਵਿਕਾਰ ਨਿਕਲ ਜਾਂਦਾ ਹੈ ਭਗਤਾਂ ਦੇ ਬੋਲ ਬੁੱਝੀ ਹੋਈ ਰਾਖ ਨਹੀਂ ਨੇ ਫਕੀਰਾਂ ਤੇ ਭਗਤਾਂ ਦੇ ਬੋਲ ਭਖਦੇ ਹੋਏ ਅੰਗਾਰੇ ਨੇ ਇਹ ਤੇ ਸ਼ੋਲੇ ਨੇ ਇਹਨਾਂ ਦੇ ਕੋਲ ਜਦ ਬੈਠਾਂਗੇ ਤੇ ਵਿਕਾਰ ਸੜ ਜਾਣਗੇ ਔਗੁਣ ਸੜ ਜਾਣਗੇ ਇਸ ਵਾਸਤੇ ਮਨੁੱਖ ਪੁੱਤਰਾਂ ਕੋਲ ਬੈਠ ਸਕਦਾ ਹੈ ਮਿੱਤਰਾਂ ਕੋਲ ਬੈਠ ਸਕਦਾ ਹੈ ਸੰਸਾਰ ਦੇ ਕਿਸੇ ਕੋਣੇ 'ਚ ਕਿਸੇ ਨਾਲ ਬੈਠ ਸਕਦਾ ਹੈ ਅਖਬਾਰ ਨਾਲ ਬੈਠ ਸਕਦਾ ਹੈ ਔਰ ਤਰ੍ਹਾਂ ਤਰ੍ਹਾਂ ਦੇ ਹੋਰ ਮਨੋਰੰਜਨ ਦੇ ਸਾਧਨਾਂ ਨਾਲ ਬੈਠ ਸਕਦਾ ਹੈ ਮਨੁੱਖ ਖੁਦਾ ਤੇ ਖੁਦਾ ਦੇ ਪਿਆਰਿਆਂ ਨਾਲ ਨਹੀਂ ਬੈਠ ਸਕਦਾ ਫਕੀਰਾਂ ਦੇ ਨਾਲ ਨਹੀਂ ਬੈਠ ਸਕਦਾ। ਉੱਥੇ ਉਸ ਨੂੰ ਉਪਰਾਮਤਾ ਨਸੀਬ ਆਉਂਦੀ ਹੈ, ਕਾਰਨ ਕਿ ਉਹਨਾਂ ਦੇ ਬਚਨ ਤੇ ਇੱਕ ਸ਼ੋਲਾ ਨੇ, ਉਹਨਾਂ ਦੇ ਬੋਲ ਤੇ ਇੱਕ ਬਖਤੇ ਅੰਗਾਰੇ ਨੇ ਜੋ ਔਗਣਾਂ ਨੂੰ ਸਾੜ ਕੇ ਸਵਾਹ ਕਰ ਦਿੰਦੇ ਨੇ। ਰਾਖ ਦੀ ਢੇਰ ਕੋਲ ਤੇ ਬੰਦਾ ਬੈਠ ਸਕਦਾ ਜਿੱਥੇ ਮਨੁੱਖ ਦਾ ਆਪਣਾ ਵਜੂਦ ਕਾਇਮ ਰਹਿ ਸਕਦਾ ਔਰ ਉਸ ਨੂੰ ਕੋਈ ਖਤਰਾ ਨਹੀਂ, ਸੁਰੱਖਿਅਤ ਰਹਿ ਸਕਦਾ। ਇਸ ਵਾਸਤੇ ਪੁੱਤਰਾਂ ਕੋਲ ਬੈਠਣ ਦੇ ਨਾਲ, ਮਿੱਤਰਾਂ ਕੋਲ ਬੈਠਣ ਨਾਲ ਆਪਣੇ ਆਪ ਦੀ ਸੁਰੱਖਿਆ ਬਣੀ ਰਹਿੰਦੀ ਹੈ। ਕਾਮ ਦੀ ਸੁਰੱਖਿਆ, ਕ੍ਰੋਧ ਦੀ ਸੁਰੱਖਿਆ, ਤਰ੍ਹਾਂ ਤਰ੍ਹਾਂ ਦੇ ਵਿਕਾਰਾਂ ਦੀ ਹੋਂਦ ਬਕਾਇਦਾ ਕਾਇਮ ਰਹਿੰਦੀ ਹੈ। ਪਰ ਇੱਕ ਫਕੀਰ ਦੇ ਬੋਲਾਂ ਕੋਲ ਜਦ ਬੈਠਾਂਗੇ ਉੱਥੇ ਬਖਦੇ ਅੰਗਾਰੇ ਨੇ ਜੋ ਇਹਨਾਂ ਤਮਾਮ ਵਿਕਾਰਾਂ ਨੂੰ ਸਾੜ ਕੇ ਸਵਾਹ ਕਰ ਦੇਣਗੇ, ਰਾਖ ਕਰ ਦੇਣਗੇ। ਤੋ ਬਾਬਾ ਫਰੀਦ ਦਰਅਸਲ ਇਹੀ ਕਹਿਣਾ ਚਾਹੁੰਦੇ ਨੇ ਕਿ ਮੇਰੇ ਅੰਦਰੋਂ ਲੋਭ ਦਾ ਲਹੂ ਨਿਕਲ ਗਿਆ। ਔਰ ਇਸੇ ਨੂੰ ਖੁਲਾਸਾ ਪੂਰਵਕ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਫਰੀਦਾ ਇਹੋ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਸ਼ੈ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ। ਬਾਬਾ ਫਰੀਦ ਨੇ ਸਮਸਤ ਪੰਜਾਬ ਤੋਂ ਇਲਾਵਾ ਕੁਛ ਦਿੱਲੀ ਤੇ ਰਾਜਸਥਾਨ ਦੇ ਸ਼ਹਿਰਾਂ ਦਾ ਵੀ ਭਰਮਣ ਕੀਤਾ ਹੈ। ਭਰਮਣ ਦੇ ਦੌਰਾਨ ਆਪ ਨੇ ਇੱਕ ਦਫ਼ਾ ਐਸਾ ਦੇਖਿਆ ਕਿ ਇੱਕ ਵੇਸ਼ਵਾ ਆਪਣੀ ਗੋਲੀ ਨੂੰ ਕੁੱਟ ਰਹੀ ਹੈ, ਮਾਰ ਰਹੀ ਹੈ, ਔਰ ਮਾਰਨ ਦਾ ਕਾਰਨ ਇਤਨਾ ਹੀ ਸੀ ਕਿ ਉਹਨੇ ਕੱਜਲ ਜੋ ਪੀਸਿਆ ਸੀ ਬਾਰੀਕ ਨਹੀਂ ਪੀਸਿਆ ਸੀ, ਔਰ ਕੱਜਲ ਦੀ ਸਿਲਾਈ ਜਦ ਉਸ ਵੇਸ਼ਵਾ ਨੇ ਆਪਣੀ ਅੱਖਾਂ 'ਚ ਪਾਈ ਤੇ ਰੜਕ ਪਈ, ਅੱਖ ਦੇ 'ਚ ਕੁੱਟਣ ਲੱਗੀ ਗੋਲੀ ਨੂੰ, ਮਾਰਨ ਲੱਗੀ ਗੋਲੀ ਨੂੰ। ਦੁਬਾਰਾ ਉਸੇ ਹੀ ਰਸਤੇ ਤੋਂ ਜਦ ਬਾਬਾ ਫਰੀਦ ਲੰਘੇ ਤਾਂ ਉਸਦੀ ਕਬਰ ਕੁੱਤਿਆਂ ਨੇ ਕਬਰ ਨੂੰ ਪੁੱਟ ਕੇ ਉਹਦਾ ਸਿਰ ਬਾਹਰ ਕੱਢਿਆ ਹੋਇਆ ਸੀ ਔਰ ਅੱਖਾਂ ਦੀ ਥਾਂ 'ਤੇ ਅਨੇਕਾਂ ਕੀੜੇ ਬੈਠੇ ਹੋਏ। ਬਾਬਾ ਫਰੀਦ ਅਗੰਮੀ ਦੁਨੀਆਂ ਵਿੱਚ ਖੋ ਗਏ ਔਰ ਆਪ ਦੀ ਮੁਬਾਰਕ ਜ਼ਬਾਨ ਤੋਂ ਇਹ ਸਲੋਕ ਨਿਕਲਿਆ, ਫਰੀਦਾ ਜਿਨ ਲੋਇਣ ਜਗ ਮੋਇਆ, ਸੇ ਲੋਇਣ ਮੈਂ ਡਿੱਠ, ਕੱਜਰ ਰੇਖ ਨਾ ਸਹਿੰਦੀਆਂ, ਸੇ ਪੰਖੀ ਸੁਹੇ ਬਹਿਠ। ਜੋ ਇੱਕ ਕੱਜਲ ਦੀ ਰੇਖ ਵੀ ਅੱਖਾਂ ਵਿੱਚ ਨਹੀਂ ਸਹਾਰ ਸਕਦੀਆਂ ਸਨ, ਅਨੇਕਾਂ ਕੀੜੇ ਉਹਨਾਂ ਹੀ ਅੱਖਾਂ ਵਿੱਚ ਕੁਰਬੁਲ ਕੁਰਬੁਲ ਕਰ ਰਹੇ ਨੇ, ਇਹ ਹਾਲਤ ਇਹਨਾਂ ਅੱਖਾਂ ਦੀ ਬਣ ਗਈ ਹੈ। ਇਹ ਮਨੁੱਖ ਇਤਨਾ ਤਕੱਬਰ ਕਿਉਂ, ਇਤਨਾ ਗਰੂਰ ਕਿਉਂ, ਆਖਿਰ ਵਾਸਤਵਿਕ ਆਪਣੀ ਹੋਂਦ ਦਾ ਤੇ ਤੂੰ ਬੋਧ ਰੱਖ, ਆਪਣੀ ਹੋਂਦ ਦਾ ਤੇ ਤੂੰ ਗਿਆਨ ਰੱਖ। ਇਸੇ ਤਰੀਕੇ ਨਾਲ ਥਾਂ ਪਰ ਥਾਂ ਰੱਬੀ ਪਿਆਰਿਆਂ ਨੂੰ ਉਪਦੇਸ਼ ਸੰਦੇਸ਼ ਦਿੰਦਿਆਂ ਦਿੰਦਿਆਂ ਆਪ ਪਹੁੰਚੇ ਨੇ ਅਜਮੇਰ ਸ਼ਰੀਫ। ਉਸ ਸਮੇਂ ਖਵਾਜਾ ਮਈਦੁਨ ਚਿਸ਼ਤੀ ਆਪਣੀ ਰੂਹਾਨੀ ਤਾਕਤ ਨਾਲ, ਰੂਹਾਨੀ ਬੋਲਾਂ ਨਾਲ ਆਲੇ ਦੁਆਲੇ ਦੇ ਵਾਤਾਵਰਣ ਨੂੰ ਕਾਫ਼ੀ ਪ੍ਰਭਾਵਿਤ ਕਰ ਚੁੱਕੇ ਸਨ। ਐਸੇ ਸਮੇਂ ਫਰੀਦ ਵੀ ਉੱਥੇ ਪਹੁੰਚੇ। ਚਿਸ਼ਤੀ ਸਾਹਿਬ ਨੇ ਆਪ ਤੋਂ ਹਾਲ ਚਾਲ ਪੁੱਛਿਆ ਤਾਂ ਫਰੀਦ ਨੇ ਕਿਹਾ ਕਿ ਮੈਂ ਖਵਾਜਾ ਸਾਹਿਬ ਆਪ ਦਾ ਮੁਰੀਦ ਬਣਨ ਲਈ ਆਇਆ, ਮੈਂ ਵੀ ਇੱਥੇ ਰਹਿਣਾ, ਮੈਂ ਵੀ ਆਪ ਦੇ ਰੂਹਾਨੀ ਕਲਾਮ ਤੋਂ ਸਰਸ਼ਾਰ ਹੋਣਾ ਚਾਹੁੰਦਾ, ਮੈਂ ਵੀ ਆਪ ਦੀ ਸੰਗਤ ਵਿੱਚ ਬੈਠ ਕੇ ਖੁਦਾ ਦੀ ਨੇੜਤਾ ਹਾਸਲ ਕਰਨਾ ਚਾਹੁੰਦਾ। ਕਹਿੰਦੇ ਨੇ ਖਵਾਜਾ ਮਈਉਦੀਨ ਚਿਸ਼ਤੀ ਦਾ ਇਹ ਸੁਭਾਅ ਸੀ ਕਿ ਜਦ ਵੀ ਆਪ ਦਾ ਕੋਈ ਸ਼ਾਗਿਰਦ ਬਣੇ ਤਾਂ ਉਸ ਨੂੰ ਕਸਵੱਟੀ ਤੇ ਜ਼ਰੂਰ ਪਰਖ ਲੈਂਦੇ ਸਨ, ਔਰ ਹਕੀਕਤ ਹੈ ਕਿ ਜਿਸ ਨੂੰ ਕਸਵੱਟੀ ਤੇ ਪਰਖੀਏ ਨਾ ਅਸਲੀਅਤ ਦਾ ਪਤਾ ਹੀ ਨਹੀਂ ਚੱਲਦਾ। ਪਰਮਾਤਮਾ ਨੇ ਵੀ ਸਮੁੱਚੇ ਸੰਸਾਰ ਵਿੱਚ ਬਕਾਇਦਾ ਕਸਵੱਟੀਆਂ ਰੱਖੀਆਂ ਹੋਈਆਂ ਨੇ ਹਰ ਜੀਵ ਲਈ, ਹਰ ਮਨੁੱਖ ਲਈ। ਭਗਤ ਕਬੀਰ ਜੀ ਮਹਾਰਾਜ ਦਾ ਐਸਾ ਫਰਮਾਨ ਕਿ ਕਬੀਰ ਕਸੌਟੀ ਰਾਮ ਕੀ, ਜੂਠਾ ਟਿਕੇ ਨ ਕੋਏ, ਰਾਮ ਕਸੌਟੀ ਸੋ ਸਹੇ ਜੋ ਮਰ ਜੀਵਾ ਹੋਏ। ਵੀ ਝੂਠਾ ਬੰਦਾ ਰਾਮ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ, ਪਰ ਸਵਾਲ ਇਹ ਪੈਦਾ ਹੁੰਦਾ ਰਾਮ ਦੀ ਕਸੌਟੀ ਕੀ ਹੈ। ਰਾਮ ਦੀ ਕਸੌਟੀ ਹੈ ਦੁੱਖ ਤੇ ਸੁੱਖ। ਦੁੱਖ ਵਿੱਚ ਬੰਦਾ ਇਤਨਾ ਬੇਚੈਨ ਹੋ ਜਾਂਦਾ, ਦਿਮਾਗੀ ਸੰਤੁਲਨ ਆਪਣਾ ਇਤਨਾ ਗਵਾਹ ਬੈਠਦਾ ਕਿ ਉਸ ਲਈ ਬੰਦਗੀ ਕਰਨਾ ਬਹੁਤ ਕਠਿਨ ਹੈ, ਔਰ ਸੁੱਖ ਵਿੱਚ ਇਤਨਾ ਦਲਿਦਰੀ ਹੋ ਜਾਂਦਾ, ਇਤਨਾ ਅਯਾਸ ਹੋ ਜਾਂਦਾ, ਇਤਨਾ ਆਲਸੀ ਹੋ ਜਾਂਦਾ, ਹੁਣ ਅੰਮ੍ਰਿਤ ਵੇਲੇ ਉੱਠਣਾ ਔਖਾ ਹੋ ਜਾਂਦਾ, ਹੁਣ ਬ੍ਰਹਮ ਮਹੂਰਤ ਵਿੱਚ ਉੱਠ ਕੇ ਬੰਦਗੀ ਕਰਨਾ ਔਖਾ ਹੋ ਜਾਂਦਾ। ਇਹ ਸੁੱਖ ਦੁੱਖ ਪਰਮਾਤਮਾ ਵੱਲੋਂ ਮਨੁੱਖ ਲਈ ਇੱਕ ਕਸਵਟੀ ਨੇ, ਤੇ ਇਸ ਕਸਵਟੀ ਤੇ ਅਕਸਰ ਦੇਖਿਆ ਗਿਆ ਹੈ ਮਨੁੱਖ ਪੂਰਾ ਨਹੀਂ ਉਤਰਦਾ। ਦੁੱਖ ਵੀ ਬੰਦੇ ਦਾ ਦਿਮਾਗੀ ਸੰਤੁਲਨ ਡਾਵਾਂ ਡੋਲ ਕਰ ਦਿੰਦਾ ਹੈ, ਔਰ ਸੁੱਖ ਵੀ ਦਿਮਾਗੀ ਸੰਤੁਲਨ ਡਾਵਾਂ ਡੋਲ ਕਰ ਦਿੰਦਾ ਹੈ। ਬਹੁਤੇ ਦੁਖੀ ਬੰਦੇ ਵੀ ਜੀਵਨ ਦੀ ਗਹਿਰਾਈ ਨੂੰ ਵੇਖਣ ਵਿੱਚ ਅਸਮਰਥ ਹੋ ਜਾਂਦੇ ਨੇ, ਔਰ ਬਹੁਤੇ ਸੁਖਿਆਰੇ ਬੰਦਿਆਂ ਦੀ ਦ੍ਰਿਸ਼ਟੀ ਵੀ ਕੋਈ ਬਹੁਤ ਬੁਲੰਦ ਨਹੀਂ ਆਉਂਦੀ, ਉਹਨਾਂ ਦੀ ਵੀ ਪਰਵਾਜ਼ ਕੋਈ ਬਹੁਤ ਉੱਚੀ ਨਹੀਂ ਆਉਂਦੀ। ਇਸੇ ਤਰੀਕੇ ਨਾਲ ਪਰਮਾਤਮਾ ਦੇ ਪਿਆਰੇ ਫਕੀਰ ਲੋਕ ਵੀ ਜਦ ਵੀ ਕਿਸੇ ਨੂੰ ਆਪਣਾ ਸ਼ਾਗਿਰਦ ਬਣਾਉਂਦੇ ਸਨ ਤੇ ਉਹਨਾਂ ਦੇ ਸਾਹਮਣੇ ਕੋਈ ਨਾ ਕੋਈ ਕਸਵੱਟੀ ਜ਼ਰੂਰ ਰੱਖਦੇ ਸਨ। ਜੈਸੇ ਕਿ ਕੇਸਗੜ੍ਹ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਸਵੱਟੀ ਰੱਖੀ ਕਿ ਮੈਨੂੰ ਪੰਜ ਸੀਸ ਚਾਹੀਦੇ, ਪੰਜ ਸਿਰ ਚਾਹੀਦੇ ਨੇ। ਇਹ ਕਸਵੱਟੀ ਸੀ। ਦਰਅਸਲ ਸਤਿਗੁਰ ਇਹ ਵੇਖਣਾ ਚਾਹੁੰਦੇ ਸਨ ਮੇਰੇ ਲਈ ਕੌਣ ਜੀ ਰਿਹਾ ਹੈ। ਕੋਈ ਪੁੱਤਰਾਂ ਲਈ ਜੀਉਂਦਾ, ਕੋਈ ਪਰਿਵਾਰ ਲਈ ਜੀਉਂਦਾ, ਕੋਈ ਪਤਨੀ ਲਈ ਜੀਉਂਦਾ, ਕੋਈ ਪਤੀ ਲਈ ਜੀਉਂਦਾ, ਕੋਈ ਧਨ ਲਈ ਜੀਉਂਦਾ, ਕੋਈ ਪ੍ਰਭਤਾ ਲਈ ਜੀਉਂਦਾ, ਕੋਈ ਮਾਣ ਮਰਿਆਦਾ ਲਈ ਜੀਉਂਦਾ। ਇੱਥੇ ਸਤਿਗੁਰ ਦੇਖਣਾ ਚਾਹੁੰਦੇ ਸਨ ਮੇਰੇ ਲਈ ਕੌਣ ਜੀ ਰਿਹਾ ਹੈ, ਦਰਅਸਲ ਮੇਰੇ ਨਾਲ ਪੂਰਨ ਤੌਰ ਤੇ ਕਿਸ ਦਾ ਸੰਬੰਧ ਹੈ। ਤੋ ਮਹਾਂਪੁਰਸ਼ ਗਾਹੇ ਬਗਾਏ ਮਨੁੱਖਤਾ ਦੇ ਸਾਹਮਣੇ ਕਸੌਟੀ ਰੱਖਦੇ ਆਏ ਨੇ। ਖਵਾਜਾ ਮਈਉਦੀਨ ਚਿਸ਼ਤੀ ਨੇ ਵੀ ਬਾਬੇ ਫਰੀਦ ਦੇ ਸਾਹਮਣੇ ਇੱਕ ਕਸਵੱਟੀ ਰੱਖ ਦਿੱਤੀ। ਕਸਵੱਟੀ ਕੀ? ਆਖਿਆ ਫਰੀਦ ਐਲੇ ਕਬੂਤਰ ਤੇ ਐਲੇ ਛੁਰੀ, ਇਸ ਨੂੰ ਐਸੀ ਥਾਂ ਤੇ ਜ਼ਬਾਹ ਕਰ ਜਿੱਥੇ ਕੋਈ ਵੀ ਨਾ ਦੇਖੇ, ਕਿਸੇ ਦੀ ਵੀ ਦ੍ਰਿਸ਼ਟੀ ਨਾ ਪਏ, ਹਰ ਇੱਕ ਦੀ ਨਜ਼ਰਾਂ ਤੋਂ ਉਹ ਜਲ, ਤੂੰ ਇਸ ਨੂੰ ਜ਼ਬਾਹ ਕਰ। ਔਰ ਜ਼ਬਾਹ ਕਰਕੇ ਛੇਤੀ ਲਿਆ। ਬਾਬਾ ਫਰੀਦ ਕਬੂਤਰ ਨੂੰ ਲੈ ਕੇ, ਛੁਰੇ ਨੂੰ ਲੈ ਕੇ ਅਜਮੇਰ ਸ਼ਹਿਰ ਤੋਂ ਬਾਹਰ ਚਲੇ ਗਏ। ਬਈ ਉੱਥੇ ਕੋਈ ਨਹੀਂ ਵੇਖੇਗਾ। ਇੱਕ ਬਿਆਬਾਨ ਜੰਗਲ ਦੇ ਚ ਆਪ ਚਲੇ ਗਏ। ਉੱਥੇ ਇੱਕ ਖੰਡਰ ਸੀ ਤੇ ਜਿਉਂ ਖੰਡਰ ਦੇ ਚ ਆਪ ਪ੍ਰਵੇਸ਼ ਕਰਦੇ ਨੇ ਤੇ ਸੋਚਦੇ ਨੇ ਕਿ ਹੁਣ ਨਾ ਪੰਛੀ ਵੇਖਦੇ ਪਏ ਨੇ, ਨਾ ਪਸ਼ੂ ਵੇਖ ਰਹੇ ਨੇ ਤੇ ਨਾ ਹੀ ਮਨੁੱਖ ਵੇਖ ਰਹੇ ਨੇ, ਤੇ ਮੇਰੇ ਖਵਾਜਾ ਨੇ ਆਖਿਆ ਸੀ ਇਸ ਨੂੰ ਐਸੀ ਥਾਂ ਤੇ ਜ਼ਬਾਹ ਕਰੀ ਜਿੱਥੇ ਕੋਈ ਨਾ ਵੇਖੇ, ਤੇ ਇੱਥੇ ਕੋਈ ਵੀ ਨਹੀਂ ਵੇਖ ਰਿਹਾ। ਅੰਧੇਰਾ ਸੀ ਉਸ ਖੰਡਰ ਦੇ ਚ, ਉਸ ਖੋਲੇ ਦੇ ਚ। ਜੈਸੇ ਜ਼ਬਾਹ ਕਰਨ ਲੱਗੇ ਤੇ ਅੰਧੇਰੇ ਵਿੱਚ ਕਬੂਤਰ ਦੀਆਂ ਅੱਖਾਂ ਚਮਕ ਰਹੀਆਂ ਸਨ। ਉਹਨਾਂ ਚਮਕਦੀਆਂ ਹੋਈਆਂ ਅੱਖਾਂ ਨੂੰ ਵੇਖ ਕੇ ਇਕਦਮ ਫਰੀਦ ਨੂੰ ਖਿਆਲ ਆਇਆ ਕਬੂਤਰ ਵੇਖ ਰਿਹਾ। ਮੇਰੇ ਖਵਾਜਾ ਨੇ ਆਖਿਆ ਕੋਈ ਵੀ ਨਾ ਵੇਖੇ, ਕਬੂਤਰ ਤੇ ਵੇਖ ਰਿਹਾ। ਆਪ ਨੇ ਆਪਣਾ ਚੋਲਾ ਫਾੜ ਕਬੂਤਰ ਦੀਆਂ ਅੱਖਾਂ ਬੰਨ ਦਿੱਤੀਆਂ ਤੇ ਜਦ ਜ਼ਬਾਹ ਕਰਨ ਲੱਗੇ ਤੇ ਖਿਆਲ ਆਇਆ ਮੈਂ ਵੇਖ ਰਿਹਾ, ਆਪਣੀ ਅੱਖਾਂ ਤੇ ਵੀ ਪੱਟੀ ਬੰਨ ਦਿੱਤੀ। ਫਿਰ ਜਦ ਜ਼ਬਾਹ ਕਰਨ ਲੱਗੇ ਤਾਂ ਫਿਰ ਖਿਆਲ ਆਇਆ ਮੇਰਾ ਮਨ ਵੇਖ ਰਿਹਾ, ਮੇਰੀ ਆਤਮਾ ਵੇਖ ਰਹੀ ਹੈ, ਤੇ ਹੁਣ ਮੈਂ ਆਪਣੀ ਆਤਮਾ ਤੇ ਕਿਵੇਂ ਪੱਟੀ ਬੰਨਾਂ, ਹੁਣ ਮੈਂ ਆਪਣੀ ਆਤਮਾ ਦੀਆਂ ਅੱਖਾਂ ਕਿਵੇਂ ਬੰਦ ਕਰਾਂ। ਉਹ ਤੇ ਦੇਖਦੀ ਪਈ ਹੈ, ਮੇਰੇ ਅੰਦਰ ਦਾ ਮਨ, ਮੇਰੇ ਅੰਦਰ ਦੀ ਜ਼ਮੀਰ ਤੇ ਸਭ ਕੁਝ ਦੇਖਦੀ ਪਈ ਹੈ। ਲਿਹਾਜ਼ਾ ਆਪ ਕਬੂਤਰ ਤੇ ਛੁਰੀ ਨੂੰ ਇਕਦਮ ਖਵਾਜਾ ਦੀ ਦਰਗਾਹ ਵਿੱਚ ਵਾਪਸ ਲਿਆ। ਖਵਾਜਾ ਸਾਹਿਬ ਦੇ ਅੱਗੋਂ ਕਬੂਤਰ ਵੀ ਰੱਖ ਦਿੱਤਾ, ਛੁਰਾ ਵੀ ਰੱਖ ਦਿੱਤਾ ਤੇ ਮਈਉਦੀਨ ਚਿਸ਼ਤੀ ਕਹਿਣ ਲੱਗੇ, ਫਰੀਦ ਤੈਨੂੰ ਕਿਹਾ ਸੀ ਕਿਸੇ ਐਸੀ ਥਾਂ ਤੇ ਜ਼ਬਾਹ ਕਰ ਜਿੱਥੇ ਕੋਈ ਵੀ ਨਾ ਦੇਖੇ, ਤੇ ਤੂੰ ਜ਼ਬਾਹ ਕਰਕੇ ਨਹੀਂ ਲਿਆਇਆ। ਖਵਾਜਾ ਸਾਹਿਬ, ਸਾਰੀ ਥਾਵਾਂ ਤੇ ਮੇਰੀ ਆਤਮਾ ਵੇਖਦੀ ਹੈ, ਸਾਰੀ ਥਾਵਾਂ ਤੇ ਮੇਰੀ ਰੂਹ ਵੇਖਦੀ ਹੈ, ਹਰ ਥਾਂ ਤੇ ਖੁਦਾ ਵੇਖਦਾ ਹੈ, ਕਿੱਥੇ ਇਸ ਨੂੰ ਜ਼ਬਾਹ ਕਰਾਂ। ਆਪ ਦਾ ਹੁਕਮ ਸੀ ਕਿ ਐਸੀ ਥਾਂ ਤੇ ਜ਼ਬਾਹ ਕਰੋ ਜਿੱਥੇ ਕੋਈ ਵੀ ਨਾ ਦੇਖੇ, ਤੋ ਖੁਦਾ ਤੇ ਸਾਰੀ ਥਾਂ ਤੇ ਵੇਖਦਾ ਹੈ। ਤੋ ਇਕਦਮ ਖਵਾਜਾ ਮਈਉਦੀਨ ਚਿਸ਼ਤੀ ਨੇ ਕਿਹਾ, ਫਰੀਦ ਤੇਰੀ ਬੰਦਗੀ ਸੰਪੂਰਨ ਹੈ, ਤੇਰੀ ਇਬਾਦਤ ਮੁਕੰਮਲ ਹੈ। ਜਿਸ ਬੰਦੇ ਨੂੰ ਹਰ ਥਾਂ ਤੇ ਹਰ ਵੇਲੇ ਖੁਦਾ ਦੀ ਝਲਕ ਮਿਲੇ ਤੇ ਖੁਦਾ ਦਾ ਅਹਿਸਾਸ ਹੋਵੇ, ਬਸ ਇਹੀ ਪੂਰਨ ਪਦ ਹੈ। ਜਾ, ਤੂੰ ਤੇ ਖੁਦਾ ਨਾਲ ਜੁੜਿਆ ਹੈ, ਤੇਰੇ ਉੱਤੇ ਖੁਦਾ ਦੀ ਬਖਸ਼ਿਸ਼ ਹੈ। ਖੁਦਾ ਰੰਗ ਰਤਲੇ ਬਾਬੇ ਫਰੀਦ ਦੇ ਅਮਰ ਬੋਲਾਂ ਦੇ ਚ ਤਰ੍ਹਾਂ ਤਰ੍ਹਾਂ ਦੇ ਉਪਦੇਸ਼ ਤੇ ਸੰਦੇਸ਼ ਮਿਲਦੇ ਨੇ। ਆਪ ਕਹਿੰਦੇ ਨੇ, ਸਬਰ ਏ ਕਮਾ ਸਬਰ ਕਾ ਨੀਹਣੋ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ। ਬਾਬਾ ਫਰੀਦ ਕਹਿੰਦੇ ਸਬਰ ਦੇ ਚ ਬੜੀ ਤਾਕਤ ਹੈ, ਧੀਰਜ ਵਿੱਚ ਬੜੀ ਤਾਕਤ ਹੈ। ਜਿਸ ਦੇ ਅੰਦਰ ਸਬਰ ਹੋਵੇ ਉਹਨੂੰ ਸਾਬਰੀ ਕਹਿੰਦੇ ਨੇ, ਸਬਰ ਵਿੱਚ ਜੀਵਣ ਵਾਲਾ। ਸਬਰ ਇਹ ਕਮਾਨ ਸਬਰ ਕਾ ਨੀਹਣੋ, ਜਿਹਦੇ ਕੋਲ ਸਬਰ ਦਾ ਕਮਾਨ ਹੈ, ਸਬਰ ਦਾ ਤੀਰ ਹੈ, ਤੇ ਜਿਸਨੇ ਸਬਰ ਦਾ ਹੀ ਚਿੱਲਾ ਚੜਾਇਆ, ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ। ਸਬਰ ਦਾ ਜਿਹੜਾ ਤੀਰ ਹੈ ਇਹ ਨਿਸ਼ਾਨੇ ਤੇ ਲੱਗਦਾ ਹੈ, ਭਾਵ ਨਿਸ਼ਾਨੇ ਦੀ ਪੂਰਤੀ ਕਰਾ ਦਿੰਦਾ। ਸਬਰ ਦਾ ਬਾਣ ਖਾਲਕ ਵੀ ਖਤਾ ਨਹੀਂ ਜਾਣ ਲੈਂਦਾ, ਭਾਵ ਜਿਹੜਾ ਸਾਬਰੀ ਬੰਦਾ ਹੈ ਜੋ ਸਬਰ ਵਿੱਚ ਬੈਠਾ ਹੈ, ਉਸਦੀ ਚਾਹਤ ਔਰ ਉਸਦੀ ਲੋੜ ਖੁਦਾ ਆਪ ਪੂਰੀ ਕਰਦਾ ਹੈ, ਉਸਨੂੰ ਖੁਦਾ ਵੀ ਨਿਰਾਸ਼ ਨਹੀਂ ਕਰਦਾ। ਇਸ ਵਾਸਤੇ ਬਾਬਾ ਫਰੀਦ ਦਾ ਫਰਮਾਨ ਹੈ, ਸਬਰ ਇਹ ਸੁਭਾਓ ਜੇ ਤੂੰ ਬੰਦਾ ਦ੍ਰਿੜ ਕਰੇ, ਵਧ ਥੀ ਵੇ ਦਰਿਆਓ ਟੁੱਟ ਨ ਥੀ ਵੇ ਵਾਹੜਾ। ਜੇ ਤੂੰ ਕਿਧਰੇ ਸਬਰ ਆਪਣੇ ਅੰਦਰ ਧਾਰਨ ਕਰ ਲਵੇਂ ਤੇ ਸਾਗਰ ਦੀ ਤਰ੍ਹਾਂ ਮਹਾਨ ਹੋ ਜਾਏਗਾ, ਦਰਿਆਵਾਂ ਦੀ ਤਰ੍ਹਾਂ ਮਹਾਨ ਹੋ ਜਾਏਗਾ, ਇੱਕ ਛੋਟਾ ਜਿਹਾ ਵਾੜਾ ਨਹੀਂ ਰਹਿ ਜਾਏਗਾ। ਭਾਵ ਸਾਬਰ ਮਨੁੱਖ ਜਿਹੜੇ ਨੇ ਉਹ ਪਰਮ ਪਦ ਦੀ ਪ੍ਰਾਪਤੀ ਕਰ ਲੈਂਦੇ ਨੇ। ਅਧੀਰ ਜਿਹੜੇ ਮਨੁੱਖ ਨੇ, ਬੇਸਬਰੀ ਵਾਲੇ ਜਿਹੜੇ ਮਨੁੱਖ ਨੇ, ਉਹ ਤੇ ਲੋਕ ਦਾ ਰਸ ਵੀ ਗਵਾ ਬੈਠਦੇ ਨੇ ਔਰ ਪਰਲੋਕ ਦਾ ਆਨੰਦ ਵੀ ਗਵਾ ਬੈਠਦੇ ਨੇ। ਆਪ ਦੇ ਸਲੋਕਾਂ ਦੇ ਚ ਕੁਝ ਹੋਰ ਕੀਮਤੀ ਸਲੋਕ ਸਵਾਲੋ ਜਵਾਬ ਦੇ ਰੂਪ ਵਿੱਚ, ਕੌਣ ਸੋ ਅੱਖਰ ਕੌਣ ਗੁਣ ਕੌਣ ਸੋ ਮਣੀਆਂ ਮੰਦ ਕੌਣ ਸੋ ਵੇਸ਼ੀ ਹੋਂ ਕਰੀ ਜਿਸ ਵਸ ਆਵੇ ਕੰਤ। ਕਿਵੇਂ ਖੁਦਾ ਮਿਲੇ, ਉਹ ਕਿਹੜੇ ਅੱਖਰ ਨੇ ਜੋ ਮੈਂ ਬੋਲਾਂ, ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ। दरअसल वो केड़े गुण ने मैं धारण करा ते खुदा मिले, वो केड़ा मंत्र है जिसका मैं रटन करा ते खुदा की प्राप्ति होवे, वो केड़े अखर ने जो मेरी जबान ते रहन ते खुदा की प्रसन्नता का मैं पात्र बना। एक सवालिया फिकरा, इसका जवाब, कवण सो अखर कवण गुण, कवण सो मणिया मंत, कौन सो वैसी हो करी जिस वत आवी कंत, निवण सो अखर खवण गुण जेहबा मणिया मंत, ए त्रै भैणे वेस कर तावस आवी कंत। बाबा फरीद कहने, नवण सो अखर निर्माणता धारण कर, तेरे बोलां विच मिठास होवे, तेरे बोलां विच हलेमी होवे, तेरे बोलां विच निर्माणता होवे, तू जिहड़ा भी बोल बोले उदे ते तेरा अहम भाव तेरा आपा भाव प्रगट ना होवे। मनुख जो कुछ भी बोलदा है बहुत सारे बोलां विच उसका अपना भाव ही प्रगट होंदा है, आपा भाव अहम भाव ही प्रगट होंदा है। ऐसे बोल बोल जिहदे च तेरी होंद प्रगट ना होवे, ऐसे बोल बोल जिहदे च प्रभु की होंद प्रगट होवे, खुदा की होंद प्रगट होवे। नवण सो अखर खवण गुण शील गुण उच्चा आचरण अपने अंदर धारण कर, ते जबान दे हर वक्त खुदा दा नां रटी जा, अल्लाह अल्लाह दी धुन रटी जा रटी जा। इतरै भैणे वेस कर तां वस आवी कंत। निर्माणता सिरमौर गुण बाबे फरीद ने दसिया, जो अपनी ही हर वक्त होंद प्रगट करता है वह जीवन विच खुदाई होंद नूं प्रगट नहीं कर सकेगा, जो बेसबर है उन्हों भी खुदा की प्राप्ति नहीं हो सकेगी। ऐसे कीमती बोल सिर्फ बोल ही नहीं बल्कि इन्हां बोलां विच ढलिया होया आप दा जीवन भी सी। आप दे दौर विच अनेकां सूफी फकीरां ने भारत दे कोने कोने विच रब्बी गीत गा के लोगां नूं रब दे नाल जोड़िया। अत्तार नाम दे एक सूफी फकीर कश्मीर विच सन, जिन्हां दा रोज़ दा कम सी छोले उबाल के बाजार विच वेचने, सब्जियां उबाल के बाजार विच वेचणियां। पर भोला सुभाव मासूम तबीयत फकीर लोग ठगा ते लैंदे ने, ठगदे नहीं। संसारी ठग के खुश है, फकीर ठगा के खुश होंदा है, ठग के दुखी होंदा है। किसी नूं ठगना उस लई दुख दा वायस है। तो जिहड़ा खोटा सिक्का किधरे ना चले, लोकी अतार दी दुकान ते आके चलांदे सन, ओह खौंचा लांदे सन, खोटा सिक्का अगों रख देना। ते इह अतार नूं वी पता होंदा सी कि सिक्का खोटा है, लेकिन वापस करन दी हिम्मत नहीं सी। जिहड़ा मेरे कोल आया है इहनूं मैं मायूस किवें मोड़ां, चाहे खोटा है इन्हों मैं वापस किवें करा। अपने कोल रख लेंदे सन, मेरे कोल जो आया है तो मैं अपने कोल थां देनी है। कमाल दी गल, सिक्का खोटा लेना सौदा खरा दे देना। सहजे सहजे गल कश्मीर विच मशहूर हो गई कि खोटा सिक्का किधरे भी ना चले अतार दी दुकान ते चल जाएगा। और लोकी जद देखदे सन कि कोई सिक्का किधरे नहीं चलदा तो सीधे सूफी फकीर अतार दे कोल आउण, उबलियां होईयां सब्जियां लै लैन, उबले हुए छोले लै लैन, सोहना खरा सौदा लै लैन खोटे सिक्के दे जां। सहजे सहजे खोटे सिक्कियां दी घर विच भरमार होंदी गई। अज अतार दी पत्नी ने खोटे सिक्कियां दी थैली अगों रख दित्ती ते आखिया कि मैं अज उबले छोलियां दा खोंचा तैयार नहीं कर सकी, अज मैं सब्जियां उबाल के खोंचा तैयार नहीं कर सकी। क्यों? कि घर विच सिक्के ही नहीं सन, सब खोटे ने, बाजार विच चलदे ही नहीं, तो मैं किस तरह सौदा लियावां। इस वास्ते अज खोंचा तैयार नहीं होया। खोटे सिक्कां दी थैली लै के अतार प्रार्थना विच जुड़ गए, दुआ विच जुड़ गए ते कहिंदे ने, ऐ खुदा मेरे कोल जिहड़ा भी खोटा सिक्का आया है मैं उसनूं कबूल कीता है, मैं उसनूं प्रवान कीता है, मैं उसनूं अपने कोल रखिया है, इस वास्ते कि मैं भी खोटा जद तेरे दर ते आवां तू मैनूं कबूल कर लें, तू मैनूं प्रवान कर लें, तू अपने कदमां विच मैनूं थां दे दें। इस तरह की सबर हलेमी और विशाल दिली दे मालक ये फकीर लोग होया करते हैं। बाबा फरीद इस तरह के अगम्मी गीत समस्त भारत विच गा गा के मखलूक नूं खुदा दे नाल जोड़ते रहे। अल्लाह दी कर बंदगी दिल दी राय भनांद, दरवेशां नूं लोड़िए रुखां दी जी रांद। अल्लाह दा नाम उचारण कर दिल दे सारे वहम तोहमात मिटा दे। दरवेशां नूं रुखां जैसे हिरदा चाहीदा है, दरख्तां जैसे हिरदा चाहीदा है। दरखत दी होंद दूजियां लई, दरखत दी छाया दूजियां लई, दरख्तां दे पत्ते दूजियां लई, दरख्तां दे फुल फल दूजियां लई। दरखत दूजियां नूं सुख देण लई जी रहा है। फकीर ते ओ है جس دی ہوند دوجے لئی سکھ دا باعث بنے، جے دی ہوند دوجے لئی رس دا باعث بنے، جے دی ہوند دوجے لئی آرام دا باعث بنے۔ تو اج بھی بابے فرید دے ڈیرے پاک پٹن وچ جائیے تے ایک عجیب جی شانتی نصیب آندی ہے، جیسے فرید دے اس اگے تے مہان برکس دے تھلے بیٹھے ہوئے منک ایسا منک اپنے آپ نو محسوس کردا ہے، اور اتھے بیٹھن نال عجیب جی شانتی عجیب جیا سکون منک نو ملدا ہے، پتہ چلدا ہے واقعی یہ بوٹا اج بھی ہرا بھرا کھڑا ہے۔ فقیر پاویں تن کر کے جگت تو رخصت ہو جاندے نے، پر انہاں دے پھل پھل جو مدھر بچن نے مدھر بول نے او تا جیون رہندی دنیا تک سکھ آرام چین تے آنند ونڈدے ہی رہندے نے۔ بابے فرید دا اے امر کلام گرو گرنتھ صاحب جی مہاراج دے پنیاں دے راہیں جگت وچ اج بھی پھیل رہا ہے، اج بھی امن تے شانتی تے رس سکون ونڈ رہا ہے۔